ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾ। ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ। ਹਰ ਗੋਬਿੰਦ ਨਵਾ ਨਿਰੋਆ, ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ। ਹਰ ਗੋਬਿੰਦ ਨਵਾ ਨਿਰੋਆ, ਰਹਾਉ ਤਾਪ ਗਿਆ ਪ੍ਰਭ ਆਪੇ ਮਿਟਾਇਆ। ਜਨ ਕੀ ਲਾਜ ਰਖਾਈ, ਸਾਧ ਸੰਗਤ ਤੇ ਸਭ ਫਲ ਪਾਏ। ਸਤਿਗੁਰ ਕੈ ਬਲ ਜਾਏ, ਹਲਤ ਪਲਤ ਪ੍ਰਭ ਦੁਆਏ ਸਵਾਰੇ। ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰਮਸਤਕ ਧਾਰਿਆ। ਹਲਤ ਪਲਤ ਪ੍ਰਭ ਦੁਆਏ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋਈ ਕਰਾਏ, ਸੋਈ ਕਰਾਏ ਜੋ ਤੁਧ ਭਾਵੈ, ਮੋਹੇ ਸਿਆਣਪ ਕਛੂ ਨਾ ਆਵੈ। ਹਮ ਬਾਰਿਕ ਤੋ ਸਰਣਾਈ, ਪ੍ਰਭੂ ਆਪੇ ਪੈਜ ਰਖਾਈ। ਸੋਈ ਕਰਾਏ ਜੋ ਤੁਧ ਭਾਵੈ, ਮੋਹੇ ਸਿਆਣਪ ਕਛੂ ਨਾ ਆਵੈ। ਹਮ ਬਾਰਿਕ ਤੋ ਸਰਣਾਈ, ਪ੍ਰਭੂ ਆਪੇ ਪੈਜ ਰਖਾਈ। ਮੇਰਾ ਮਾਤ ਪਿਤਾ ਹਰਿ ਰਾਇਆ, ਕਰ ਕਿਰਪਾ ਪ੍ਰਤਿਪਾਲਣ ਲੱਗਾ। ਕਰੀ ਤੇਰਾ ਕਰਾਇਆ, ਮੇਰਾ ਮਾਤ ਪਿਤਾ ਹਰਿ ਰਾਇਆ, ਕਰ ਕਿਰਪਾ ਪ੍ਰਤਿਪਾਲਣ ਲੱਗਾ। ਕਰੀ ਤੇਰਾ ਕਰਾਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਆਪਣਾ ਸਭਨਾ 'ਤੇ। ਜਿਸ ਬਖਸ਼ਿਸ਼ ਦੇ ਸਦਕਾ ਦੂਰੋਂ ਦੂਰੋਂ ਅੱਡਿਓਂ ਪ੍ਰੇਮੀ ਜਨ ਪਹੁੰਚੇ, ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਨਿਤਨੇਮ ਕੀਤਾ, ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਜਿਸ ਵੇਲੇ ਸਤਿਗੁਰੂ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੋਏ, ਪਾਵਨ ਵਚਨ ਸੁਣਿਆ, ਚੱਲ ਰਹੀ ਆਸਾ ਕੀ ਵਾਰ ਦਾ ਕੀਰਤਨ ਸੁਣਿਆ, ਔਰ ਫਿਰ ਸੁਚੇਤ ਹੋ ਕੇ ਇਸ ਵੇਲੇ ਦਰਬਾਰ ਅਸਥਾਨ ਦੀਵਾਨ ਅਸਥਾਨ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਇੱਥੇ ਆਪ ਆਉਣ ਜੁੜ ਬੈਠੇ ਹੋ। ਮੈਂ ਸਮਝਦਾ ਜਿਹੜੇ ਵੀ ਪ੍ਰੇਮੀਆਂ ਨੂੰ ਇਹ ਸੁਭਾਗ ਪ੍ਰਾਪਤ ਹੋਇਆ ਹੈ ਉਹ ਗੁਰੂ ਪਾਤਸ਼ਾਹ ਜੀ ਦੀ ਵਿਸ਼ੇਸ਼ ਕਿਰਪਾ ਦੇ ਪਾਤਰ ਨੇ। ਅੱਜ ਐਤਵਾਰ ਦਾ ਦਿਨ ਜਦੋਂ ਦਫ਼ਤਰਾਂ ਵਿੱਚ ਸਕੂਲਾਂ ਵਿੱਚ ਆਮ ਤੌਰ 'ਤੇ ਛੁੱਟੀਆਂ ਹੁੰਦੀਆਂ ਨੇ, ਹੋਰ ਬੜੇ ਰੁਝੇਵੇਂ ਹੁੰਦੇ ਨੇ, ਲੇਕਿਨ ਸਤਿਗੁਰਾਂ ਦੇ ਜਿਹੜੇ ਪਿਆਰੇ ਸਿੱਖ ਨੇ ਉਹ ਇਸ ਲਈ ਯਤਨਸ਼ੀਲ ਨੇ ਕਿ ਭਾਵੇਂ ਅਸੀਂ ਅੱਗੇ ਪਿੱਛੇ ਹਰਿਮੰਦਰ ਸਾਹਿਬ ਨਹੀਂ ਪਹੁੰਚ ਸਕਦੇ, ਛੁੱਟੀ ਦਾ ਦਿਨ ਹੈ, ਬੱਚਿਆਂ ਨੂੰ ਨਾਲ ਲਿਆ ਦੌੜੇ, ਭਾਵੇਂ ਇੱਕ ਘੰਟਾ ਹੀ ਸਹੀ ਉੱਥੇ ਅਸੀਂ ਹਾਜ਼ਰੀ ਭਰ ਸਕੀਏ ਜਾਂ ਥੋੜ੍ਹਾ ਸਮਾਂ ਹੀ ਅਸੀਂ ਹਾਜ਼ਰੀ ਭਰ ਸਕੀਏ, ਪਰ ਚੱਲੀਏ ਜ਼ਰੂਰ। ਸਾਡਾ ਜੋ ਪਾਵਨ ਕੇਂਦਰੀ ਅਸਥਾਨ ਹੈ ਉੱਥੇ ਪਹੁੰਚ ਕੇ ਅਸੀਂ ਹਾਜ਼ਰੀਆਂ ਭਰੀਏ, ਹਾਜ਼ਰੀਆਂ ਲਵਾਈਏ। ਮੈਨੂੰ ਮਾਣਯੋਗ ਭਾਈ ਸਾਹਿਬ ਹੋਰਾਂ ਦੇ ਬਚਨ ਯਾਦ ਆਉਂਦੇ ਨੇ, ਭਾਈ ਗੁਰਦਾਸ ਜੀ ਦੇ, ਜਦੋਂ ਕਹਿੰਦੇ ਨੇ ਜਤ ਕਤ ਪਾਗ ਸਿੱਖ ਧਰੈ ਗੁਰਪ੍ਰੰਥ ਪਾਤ ਤਾਹੂੰ ਤਾਹੂੰ ਮਾਰਗ ਮੈਂ ਪਸਮ ਕੋ ਡਾਰੀਐ, ਅਤੇ ਪਦ ਪਾਦਕ ਚਰਨ ਲਿਬ ਲਾਗੀ ਰਹੇ ਦਇਆ ਕੈ ਦਿਆਲ, ਹੇ ਦਇਆ ਕੈ ਦਿਆਲ ਤੁਸੀਂ ਮੇਰੇ 'ਤੇ ਇਹ ਕਿਰਪਾ ਕਰੋ, ਕੀ ਮੇਰੇ 'ਤੇ ਕਿਰਪਾ ਕਰੋ ਕਿ ਜਿਨ੍ਹਾਂ ਰਾਹਾਂ ਤੋਂ ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਚੱਲ ਕੇ ਸੰਗਤ ਵਿੱਚ ਪਹੁੰਚਦੇ ਨੇ, ਦੀਦਾਰ ਕਰਦੇ ਨੇ ਗੁਰੂ ਕੇ, ਬਚਨ ਸੁਣਦੇ ਨੇ ਗੁਰੂ ਕੇ, ਮੁੜ ਕੇ ਆਉਂਦੇ ਨੇ, ਉਹਨਾਂ ਰਾਹਾਂ 'ਤੇ ਮੇਰੇ ਸਰੀਰ ਦੀ ਭਸਮ ਸੁੱਟ ਦਿੱਤੀ ਜਾਵੇ, ਸ਼ਾਇਦ ਐਸੇ ਗੁਰਸਿੱਖਾਂ ਦੇ ਐਸੀਆਂ ਪਾਵਨ ਰੂਹਾਂ ਦੀ ਸੰਗਤ ਦੇ ਸਦਕਾ ਇਹ ਪਦ ਪਾਦਕ ਚਰਨ ਲਿਬ ਲਾਗੀ ਰਹੇ, ਉਹਨਾਂ ਦੇ ਪਵਿੱਤਰ ਚਰਨਾਂ ਦੀ ਛੋਹ ਦੇ ਸਦਕਾ, ਜਿਨ੍ਹਾਂ ਦਾ ਤਨ ਪਵਿੱਤਰ ਹੋ ਚੁੱਕਾ ਹੈ ਗੁਰੂ ਦਰਸ਼ਨ ਕਰਕੇ, ਜਿਨ੍ਹਾਂ ਦਾ ਮਨ ਪਵਿੱਤਰ ਹੋ ਗਿਆ ਗੁਰੂ ਕੇ ਦਰਸ਼ਨ ਕਰਕੇ, ਸ਼ਾਇਦ ਉਹਨਾਂ ਦੀ ਛੋਹ ਦੇ ਨਾਲ ਮੇਰਾ ਜੀਵਨ ਵੀ ਸਫਲ ਹੋ ਜਾਏ। ਮਾਣਯੋਗ ਭਾਈ ਸਾਹਿਬ ਹੋਰਾਂ ਦਾ, ਭਾਈ ਨੰਦ ਲਾਲ ਜੀ ਦਾ ਵਚਨ ਵੀ ਬਿਲਕੁਲ ਐਸਾ ਹੀ ਹੈ। ਮੈਨੂੰ ਐਂ ਪ੍ਰਤੀਤ ਹੁੰਦਾ ਹੈ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤਰੁੱਠੇ ਹੋਣ ਅਤੇ ਤਰੁੱਠ ਕੇ ਕਹਿ ਰਹੇ ਹੋਣ, ਭਾਈ ਜੀ ਜੋ ਇੱਛਾ ਹੈ ਜੇ ਅੱਜ ਮੰਗ ਲਓ, ਕਿਤਨੀ ਅੱਛੀ ਘੜੀ ਹੁੰਦੀ ਹੈ ਜਦੋਂ ਦਾਤਾ ਆਪਣੀਆਂ ਦਾਤਾਂ ਦੇ ਇਉਂ ਦਰਵਾਜ਼ੇ ਖੋਲ੍ਹ ਦਿੰਦਾ ਹੈ, ਲੇਕਿਨ ਕਿਤਨੀ ਸੁਭਾਗੀ ਘੜੀ ਹੁੰਦੀ ਹੈ ਉਸ ਸਿੱਖ ਦੇ ਵਾਸਤੇ ਜਿਹੜਾ ਬੜਾ ਸੁਚੇਤ ਹੈ, ਬਹੁਤ ਸੁਚੇਤ ਹੈ ਕਿ ਸਿੱਖ ਨੇ ਆਪਣੇ ਸਤਿਗੁਰਾਂ ਦੇ ਪਾਸੋਂ ਮੰਗਣਾ ਹੈ ਅਤੇ ਕੀ ਮੰਗਣਾ ਚਾਹੀਦਾ ਹੈ। ਗੁਰੂ ਪਾਤਸ਼ਾਹ ਮਹਾਰਾਜ ਤਰੁੱਠੇ 'ਤੇ ਬਚਨ ਕੀਤਾ ਅਤੇ ਭਾਈ ਸਾਹਿਬ ਆਨੰਦ ਲਾਲ ਜੀ ਫਿਰ ਹੱਥ ਜੋੜ ਕੇ ਆਖਦੇ ਨੇ, ਪਾਤਸ਼ਾਹ ਕੁਝ ਨਹੀਂ ਚਾਹੀਦਾ, ਸ਼ਬਦ ਕੁਰਬਾਨ ਖਾ ਕੇ ਰਾਹੇ ਸੰਗਤ ਦਿਲੇ ਗੋਇਆ ਹਮੀ ਰਾਹ ਆਰਜ਼ੂ ਕਰ। ਸ਼ਬਦ ਕੁਰਬਾਨ ਖਾ ਕੇ ਰਾਹੇ ਸੰਗਤ, ਮੈਂ ਤੇਰੀ ਸੰਗਤ ਦੇ ਰਾਹਾਂ ਦੀ ਧੂੜ ਤੋਂ ਸ਼ਬਦ ਕੁਰਬਾਨ ਕੁਰਬਾਨ ਹੁੰਦਾ ਹਾਂ, ਕੁਰਬਾਨ ਹੋ ਜਾਵਾਂ, दिले गोया नंदलाल गोया दा दिल हमीरा आजू करद। पाठ भेद भी मिलता है कई थावां ते हमी बस आरजू करद, अर्थ दोवां थावां ते एक ही है, हमीरा आरजू करद। मैं यही एक अर्ज करदा, यही एक इच्छा रखदा, यही एक भावना रखदा। मेरा कहण तो भाव आप कितने खुशकिस्मत हो, आप जी और विशेष तौर पर वो मापे जिहड़े अपने बच्चों नूं भी नाल लेके आए हो। अमृत वेले सचखंड दीवान दीआं हाजरियां भरियां, अमृत वेले तो ही दर्शन दीदार कर रहे हो संगत दे, और इत्थे आण जुड़ बैठे इस वेले कि असीं सारे बैठ के जो अमृत वेले पावन फुरमान आया है श्री मुखवाक, जो महावाक आया सतगुरु श्री गुरु ग्रंथ साहिब जी दे वल्लों साडी झोली विच पिया है, जिहड़ा थाट ऑफ द डे है, जिहड़ा आर्डर ऑफ द डे है, जिहड़ा सिख दे वास्ते हुक्मनामा है, और वह हुक्मनामा मैं तो समझदा जिहड़ा अजम दे नाल ही सीमित नहीं है। जे सिख इस हुक्मनामे की इस शब्द की संभाल सारी उम्र कर लवे तो समझ लेना यह सारी उम्र का हुक्मनामा है। मैं तो जिस वेले शब्द की विचार कर रहा सां, महान परोपकारी पंथ सेवक भाई साहब जी हैड प्रचारक जो रहे ने श्रोमणी गुरुद्वारा प्रबंधक कमेटी विच मीरां कोट वाले ज्ञानी इकबाल सिंह जी आ गए, कुछ उन्होंने बचन सांझे करने सन, जरूरी सन, आ गए करते रहे। लेकिन मैं प्रतीत कर रहा सी असी अज दे इस शब्द की संभाल कर लईए तां साडे जीवन दे विच जिहड़ी थिड़कण बनी हुई है ना, जिहड़ी किते किते असी वेखदे हां कदी कदी सानू वापर जांदी है, वह थिड़कण ना आवे। सिख कदी डोलदा ना रहे, ना अपने शरीरक पीड़ा करके, ना परिवार दे किसे मैंबर दी शरीरक पीड़ा करके कदी डोले ना, और सिख दे अंदर सदा ये गल टिकी रहेगी, तीने ताप निवारण हारा दुख हंता सुख रास तांको बिगन ना को लग है, जां की हाँ जी जां की प्रभागय अरदास। ये बचन ना इन्ना संगतां दे विच पापूलर है, जानिया पछाणिया है, असी विचार करते हैं अगे चलते हुआ, पर यह बचन अज दृढ़ कर लेना चाहिए है कि इस तारीख नूं 26 तारीख नूं असी हरिमंदर साहब जिस वेले गए तो अज दे दिन ना आ बचन महाराज श्री गुरु ग्रंथ साहिब ने साडी झोली विच पाया। और मैं कहांगा जद तक मुड़ के तुसी हरिमंदर साहब नहीं आउंदे ना तद तक तो यह याद रहना चाहिए है ना, मेरे वर्गे महीनों बाद आउंदे ने, हो सकता कई सालों बाद आउंदे होण, हो सकता कोई हफ्ते विच गेड़ा ला लैंदा होवे तन भाग, लेकिन मैं उन्हां लई तां विशेष तौर पर ना अहसास रखदा ते हमदर्दी रखदा जिहड़े परदेसां विच मेरे वीर बैठे होए ने, जिहड़े कई रुझेवियां करके नहीं आ सकते, कुछ कु ऐसे ने जिहड़ियां जिहड़े सरकारां दीआं वधीकियां करके नहीं आ सकते, जिन्हां ते आउण ते ही रोक लग दित्ती है, वो आ नहीं सकते, हरिमंदर साहब के दर्शन ही नहीं कर सकते। मैं हमदर्दी रखदा, इत्थे भी कई निर्दोष गुरु के सिंह जेलों में डके हुए ने, जिम्मेवार कौन है तो कौन नहीं है, ਇਸ ਦੀ ਕਾਰਨਾਂ ਦੀ ਮੈਂ ਵਿਚਾਰ ਵਾਲੇ ਪਾਸੇ ਨਹੀਂ ਜਾ ਰਿਹਾ, ਲੇਕਿਨ ਮੈਂ ਉਹਨਾਂ ਦੀ ਮਜਬੂਰੀ ਦੇਖ ਰਿਹਾ। ਜੇ ਉਹ ਟੈਲੀਵਿਜ਼ਨ ਦੇ ਰਾਹੀਂ ਸੁਣ ਰਹੇ ਹੋਣਗੇ ਜਾਂ ਟੈਲੀਵਿਜ਼ਨ ਦੇ ਰਾਹੀਂ ਸ਼੍ਰੀ ਹਰਿਮੰਦਰ ਸਾਹਿਬ ਦੇ ਦੀਦਾਰ ਕਰਦੇ ਹੋਣਗੇ ਤਾਂ ਕਿੰਨੀ ਵੱਡੀ ਤੜਪ ਹੋਵੇਗੀ। ਕਿਹੜਾ ਦਿਨ ਆਵੇ ਅਸੀਂ ਵੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਸ ਪਾਵਨ ਅਸਥਾਨ 'ਤੇ ਜਾ ਕੇ ਅਸੀਂ ਸਿਰ ਨਵਾ ਸਕੀਏ ਅਤੇ ਬਚਨ ਸੁਣ ਸਕੀਏ। ਅਰਦਾਸ ਕਰਿਓ ਜੀ ਉਹਨਾਂ ਵਾਸਤੇ ਵੀ ਜਿਹੜੇ ਤੜਪਦੇ ਪਏ ਨੇ, ਜਿਹੜੇ ਤਰਸਦੇ ਪਏ ਨੇ ਅਤੇ ਨਹੀਂ ਪਹੁੰਚ ਸਕਦੇ, ਅਤੇ ਜਿਹੜੇ ਤੁਸੀਂ ਆਏ ਹੋ, ਜੁੜੇ ਹੋ, ਸਾਰੇ ਇਕੱਠੇ ਹੋਏ ਹੋ, ਤੁਸੀਂ ਦ੍ਰਿੜ ਰਹੇ ਹੋ ਜੇ ਕਿ ਅੱਜ ਜੋ ਪਾਵਨ ਵਚਨ ਮਹਾਰਾਜ ਸਤਿਗੁਰੂ ਜੀ ਨੇ ਦਿੱਤਾ ਹੈ, ਸਾਡੀ ਝੋਲੀ ਵਿੱਚ ਪਾਇਆ ਹੈ, ਅਸੀਂ ਸਾਰੇ ਇਹਨਾਂ ਵਚਨਾਂ ਦੀ ਆਪਣੇ ਪਰਿਵਾਰ ਵਿੱਚ ਅਤੇ ਆਪਣੇ ਸੰਬੰਧੀਆਂ ਦੇ ਵਿੱਚ, ਸਾਰਿਆਂ ਦੇ ਵਿੱਚ ਸੰਭਾਲ ਕਰੀਏ, ਆਪਣੇ ਮਿੱਤਰਾਂ ਵਿੱਚ ਸੰਭਾਲ ਕਰੀਏ। ਮੈਂ ਇਹ ਗੱਲ ਇਸ ਲਈ ਕਹਿ ਰਿਹਾ, ਵਚਨ ਕਰ ਰਿਹਾ, ਸਿੱਖ ਦਾ ਜ਼ਿੰਮਾ ਹੈ, ਹਰੇਕ ਸਿੱਖ ਦਾ ਫਰਜ਼ ਹੈ, ਜ਼ਿੰਮਾ ਇਸ ਵਾਸਤੇ ਹੈ, ਫਰਜ਼ ਇਸ ਵਾਸਤੇ ਹੈ ਕਿ ਹਰੇਕ ਸਿੱਖ ਨੂੰ ਸਤਿਗੁਰਾਂ ਨੇ ਪ੍ਰਚਾਰ ਦਾ ਅਧਿਕਾਰ ਦਿੱਤਾ ਹੈ। ਇਹ ਗੱਲ ਅਲੱਗ ਹੈ ਕਿ ਅਸੀਂ ਆਪਣੇ ਅਧਿਕਾਰ ਦੇ ਪ੍ਰਤੀ ਜਾਂ ਆਪਣੀ ਜ਼ਿੰਮੇਵਾਰੀ ਦੇ ਪ੍ਰਤੀ ਨਾ ਅਸੀਂ ਸੁਚੇਤ ਨਹੀਂ ਹੈਗੇ। ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸੁਚੇਤ ਵੀ ਹੋਈਏ। ਮੈਂ ਇਹ ਬਚਨ ਇਸ ਲਈ ਕਹਿ ਰਿਹਾ, ਮੇਰਾ ਕਹਿਣ ਦਾ ਮੰਤਵ ਇਹ ਹੈ ਕਿ ਜੇ ਅਸੀਂ ਇਸ ਸ਼ਬਦ ਦੀ ਸੰਭਾਲ ਕਰ ਲਈ, ਇਸ ਹੁਕਮ ਦੀ ਸੰਭਾਲ ਕਰ ਲਈ, ਅਸੀਂ ਅੱਗੇ ਧਿਆਨ ਨਾਲ ਵੇਖਣਾ ਹੈ ਕਿ ਕੀ ਮੇਰੇ ਪਰਿਵਾਰ ਦੇ ਸਾਰੇ ਮੈਂਬਰ ਵੀ ਇਸ ਹੁਕਮ ਦੀ ਸੰਭਾਲ ਕਰਦੇ ਨੇ ਜਿਹੜੇ ਗੁਰੂ ਕੇ ਸਿੱਖ ਨੇ। ਇਸ ਤੋਂ ਅੱਗੇ ਧਿਆਨ ਕਰਨਾ ਹੈ ਕਿ ਮੇਰੇ ਨੇੜੇ ਦੇ ਜਿਹੜੇ ਨਿਕਟਵਰਤੀ ਨੇ, ਸਾਡੇ ਸੰਬੰਧੀ ਨੇ, ਮੇਰੇ ਦੋਸਤ ਨੇ, ਮੇਰਾ ਭਾਈਚਾਰਾ ਹੈ, ਕਿ ਉਹ ਵੀ ਸੰਭਾਲ ਕਰਦਾ ਪਿਆ ਹੈ। ਇਹ ਜ਼ਿੰਮਾ ਸਾਡਾ ਸਾਰਿਆਂ ਦਾ ਹੈ। ਮੈਂ ਕਿਹੜੀ ਗੱਲ ਵੱਲ ਵਾਰ ਵਾਰ ਧਿਆਨ ਦਿਵਾ ਰਿਹਾ? ਸਿਰਫ ਉਸੇ ਗੱਲ ਵੱਲ ਜਿਹੜੀ ਅੱਜ ਨਾ ਅੰਮ੍ਰਿਤ ਵਚਨ ਦੇ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਸਾਨੂੰ ਸੁਣਾਈ, ਸਾਨੂੰ ਆਖਿਆ। ਔਰ ਸਾਨੂੰ ਕੀ ਸੁਣਾਇਆ, ਸਾਨੂੰ ਕੀ ਆਖਿਆ? ਦੋ ਪਦਾਂ 'ਤੇ ਆਧਾਰਿਤ ਇਹ ਪਵਿੱਤਰ ਸ਼ਬਦ ਹੈ। ਰਹਾਉ ਦੀਆਂ ਪੰਕਤੀਆਂ ਬਿਲਕੁਲ ਆਰੰਭ ਦੇ ਵਿੱਚ ਨੇ। ਇਸੇ ਲਈ ਮੈਂ ਚਾਹੁੰਦਾ ਹਾਂ ਮਾਣਯੋਗ ਭਾਈ ਸਾਹਿਬ ਜੀ ਦੇ ਪਾਸੋਂ ਆਪਾਂ ਸਾਰੇ ਪਿਆਰ ਸਹਿਤ ਸਾਰੇ ਸ਼ਬਦ ਦਾ ਪਾਠ ਸਰਵਣ ਕਰੀਏ ਅਤੇ ਨਾਲੇ ਆਪਾਂ ਸਹਿਜੇ ਸਹਿਜੇ ਵਿਚਾਰੀਏ। ਇਸ ਤੋਂ ਪਹਿਲਾਂ ਮਾਣਯੋਗ ਭਾਈ ਸਾਹਿਬ ਜੀ ਆਪਣੀ ਸੁੰਦਰ ਆਵਾਜ਼ ਦੇ ਨਾਲ ਸਾਨੂੰ ਫਿਰ ਇਹ ਸ਼ਬਦ ਦਾ ਪਾਠ ਸਰਵਣ ਕਰਵਾਉਣ। ਸਮੂਹ ਗੁਰਸਿੱਖ ਮਾਈ ਭਾਈ ਰਸਨਾ ਪਵਿੱਤਰ ਕਰੋ। ਬੋਲੋ ਜੀ ਵਾਹਿਗੁਰੂ, ਬੋਲੋ ਜੀ, ਬੋਲੋ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾ।
ਸਤਿਗੁਰੂ ਜੀ ਨੇ ਜੋ ਸਿਰਲੇਖ ਅੰਕਿਤ ਕੀਤਾ ਹੈ, 1430 ਪੰਨੇ ਵਾਲੀਆਂ ਜਿਹੜੀਆਂ ਬੀੜਾਂ ਨੇ ਪਵਿੱਤਰ, ਉਸਨਾਂ ਦੇ 620 ਪੰਨੇ 'ਤੇ ਇਹ ਸ਼ਬਦ ਸੁਭਾਏਮਾਨ ਹੈ। ਔਰ ਸਿਰਲੇਖ ਜੋ ਅੰਕਿਤ ਕੀਤਾ ਹੈ ਉਹ ਹੈ ਸੋਰਠ ਮਹਲਾ ਪੰਜਵਾਂ। ਰਾਗ ਦਾ ਨਾਮ ਸੋਰਠ ਹੈ। ਮਾਣਯੋਗ ਪ੍ਰੋਫੈਸਰ ਸਾਹਿਬ ਕੀਰਤਨ ਕਰ ਰਹੇ ਸਨ, ਪ੍ਰੋਫੈਸਰ ਰਵੇਲ ਸਿੰਘ ਜੀ, ਜਿਹੜੇ ਰਾਗ ਵਿੱਦਿਆ ਦੇ ਬੜੇ ਪ੍ਰਵੀਨ ਨੇ, ਬੜੇ ਚਿਤੰਨ ਨੇ, ਬਹੁਤ ਅੱਛੇ ਸੋਝੀ ਰੱਖਣ ਵਾਲੇ। ਲੇਕਿਨ ਸਾਨੂੰ ਸਾਰੇ ਗੁਰੂ ਕੇ ਸਿੱਖਾਂ ਨੂੰ ਚਿਤੰਨ ਹੋਣ ਦੀ ਲੋੜ ਹੈ ਕਿ ਅਸੀਂ ਇਹ ਇੱਛਾ ਵੀ ਰੱਖੀਏ ਕਿ ਜਿਸ ਰਾਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਹੈ, ਕਿ ਇਹ ਸ਼ਬਦ ਇਸੇ ਹੀ ਰਾਗ ਵਿੱਚ ਗਾਇਆ ਜਾ ਰਿਹਾ ਹੈ। ਕਿਉਂਕਿ ਐਸਾ ਹੋਣਾ, ਸਤਿਗੁਰਾਂ ਦੀ ਤਾਂ ਇੱਛਾ ਸਪਸ਼ਟ ਹੈ। ਔਰ ਇਹ ਗੱਲ ਕੋਈ ਜ਼ਬਾਨੀ ਕਲਾਮੀ ਨਹੀਂ ਹੈ ਕਿ ਜ਼ਬਾਨੀ ਕਲਾਮੀ ਕੋਈ ਸਟੇਟਮੈਂਟ ਹੈ। ਜ਼ਬਾਨੀ ਕਲਾਮੀ ਜਿਹੜੀ ਹੈ ਇਹ ਗੱਲ ਸੁਣੀ ਸੁਣਾਈ ਜਾਣ ਵਾਲੀ ਹੈ, ਸਤਿਗੁਰਾਂ ਨੇ ਲਿਖ ਕੇ ਰੱਖ ਦਿੱਤਾ ਹੈ। ਤੁਸੀਂ ਵੀ ਪੜ੍ਹ ਸਕਦੇ ਹੋ, ਅਰਥ ਵੀ ਕਰ ਸਕਦੇ ਹੋ। ਹੁਣ ਜੇ ਆਰੰਭ ਦੇ ਵਿੱਚ ਲਿਖਿਆ ਹੈ ਸੋਰਠ ਮਹਿਲਾ ਪੰਜਵਾਂ ਤਾਂ ਇਹ ਸਪਸ਼ਟ ਹੈ ਕਿ ਗਾਉਣ ਵਾਲੇ ਜਿਹੜੇ ਸੱਜਣ ਨੇ ਪ੍ਰੇਮੀ ਨੇ ਇਸ ਸ਼ਬਦ ਨੂੰ ਜੇ ਗਾਉਣ ਸੋਰਠ ਰਾਗ ਦੇ ਵਿੱਚ ਤਾਂ ਕਿਆ ਹੀ ਬਾਤ ਹੋਵੇ। ਸਿਆਣੇ ਸਿਆਣੇ ਰਾਗੀ ਸਿੰਘ ਜਿਹੜੇ ਨੇ ਬੜਾ ਧਿਆਨ ਕਰਦੇ ਨੇ, ਖਾਸ ਤੌਰ 'ਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਅਧੀਨ ਚੱਲ ਰਹੇ ਜਿਹੜੇ ਸਥਾਨ ਨੇ ਉੱਥੋਂ ਦੇ ਰਾਗੀ ਸਿੰਘ ਬੜੇ ਚੇਤੰਨ ਨੇ। ਸਾਨੂੰ ਸਾਰਿਆਂ ਨੂੰ ਚੇਤੰਨ ਹੋਣਾ ਚਾਹੀਦਾ ਹੈ। ਰਾਗ ਇਸੇ ਵੇਲੇ ਇਹ ਗਾਇਆ ਜਾਣ ਵਾਲਾ ਅਤੇ ਉਸ ਦੇ ਵਿੱਚ ਸਤਿਗੁਰੂ ਮਹਾਰਾਜ ਵਚਨ ਕਰਦੇ ਨੇ। ਬਚਨ ਕੀ ਕਰ ਰਹੇ ਨੇ ਜੀ?
ਮੇਰਾ ਸਤਿਗੁਰ ਰਖਵਾਲਾ ਹੋਆ।
ਆਰੰਭ ਦੇ ਵਿੱਚ ਰਹਾਓ ਦੀਆਂ ਤੁਕਾਂ, ਜਿਹਨੂੰ ਸ਼ਬਦ ਦਾ ਕੇਂਦਰੀ ਭਾਵ ਆਖਿਆ ਜਾਂਦਾ ਹੈ, ਸੈਂਟਰਲ ਆਈਡੀਆ ਆਖਿਆ ਜਾਂਦਾ ਹੈ, ਅਤੇ ਹਜ਼ੂਰ ਕਹਿ ਰਹੇ ਨੇ ਮੇਰਾ ਸਤਿਗੁਰ ਰਖਵਾਲਾ ਹੋਆ। ਮੇਰਾ ਰਖਵਾਲਾ, ਮੇਰਾ ਸਤਿਗੁਰ, ਕਿ ਦੋਵਾਂ ਥਾਵਾਂ 'ਤੇ ਹੀ ਮੇਰਾ ਅਰਥ ਲੱਗੇਗਾ। ਮੇਰਾ ਸਤਿਗੁਰ, ਮੇਰਾ ਰਖਵਾਲਾ ਹੋਆ। ਜਿਸ ਵੇਲੇ ਅਸੀਂ ਅਰਥ ਵਿਚਾਰਾਂਗੇ ਸਹਿਜ ਦੇ ਨਾਲ, ਧੀਰਜ ਦੇ ਨਾਲ, ਅਨੇਕਾਂ ਵਾਰ ਨਾ ਗੁਰਬਾਣੀ ਵਿੱਚ ਇਹਨੂੰ ਦੇਹਲੀ ਦੀਪਕ ਵੀ ਆਖਿਆ ਜਾਂਦਾ ਹੈ ਆਦਿ। ਮੇਰਾ ਜੋ ਸਤਿਗੁਰੂ ਹੈ ਉਹ ਮੇਰਾ ਰੱਖਿਅਕ ਹੋਇਆ, ਉਸਨੇ ਮੇਰੀ ਰੱਖਿਆ ਕੀਤੀ, ਉਹ ਮੇਰੀ ਰੱਖਿਆ ਕਰਨ ਵਾਲਾ ਹੈ। ਅਤੇ ਅੱਗੇ ਆਖਿਆ ਪਾਤਸ਼ਾਹ ਜੀ ਨੇ,
ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ, ਹਰ ਗੋਬਿੰਦ ਨਵਾਂ ਨਿਰੋਆ।
ਹੁਣ ਰੱਖਿਆ ਕੀ ਕੀਤੀ, ਰਖਵਾਲੇ ਕਿਵੇਂ ਹੋਏ? ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ, ਕਿਰਪਾ ਕਰਦਿਆਂ ਹੋਇਆਂ ਹੱਥ ਦੇ ਕੇ ਰੱਖ ਲਿਆ, ਰੱਖਿਆ ਕੀਤੀ। ਔਰ ਸਪਸ਼ਟ ਹੋ ਗਿਆ ਕਿ ਕਿਸ ਸਮੇਂ 'ਤੇ, ਕਿਸ ਮੌਕੇ 'ਤੇ, ਕਿਸ ਦੇ ਬਾਬਤ ਇਹ ਬਚਨ ਹੋਏ। ਹਰਿ ਗੋਬਿੰਦ ਨਵਾਂ ਨਿਰੋਆ। ਹਰਿ ਗੋਬਿੰਦ ਜੀ, ਬਾਲਕ ਹਰਿ ਗੋਬਿੰਦ ਬਿਲਕੁਲ ਠੀਕ ਠਾਕ, ਰਾਜ਼ੀ ਖੁਸ਼ੀ ਹੋ ਨਿਕਲੇ, ਬਿਮਾਰੀ ਤੋਂ ਬਚ ਨਿਕਲੇ, ਇਹ ਰੱਖਿਆ ਕੀਤੀ ਰਖਵਾਲੇ ਸਤਿਗੁਰੂ ਨੇ। ਕੌਣ? ਮੇਰਾ ਸਤਿਗੁਰ ਰਖਵਾਲਾ ਹੋਆ। ਧਾਰ ਕਿਰਪਾ, ਹੁਣ ਨਾਲ ਸ਼ਬਦ ਇੱਕ ਹੋਰ ਅੰਕਿਤ ਕਰ ਦਿੱਤਾ, ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ। ਕਿਰਪਾ ਕਰਕੇ ਪ੍ਰਭੂ ਨੇ ਹੱਥ ਦੇ ਕੇ ਰੱਖ ਲਿਆ ਹਰਿ ਗੋਬਿੰਦ ਨਵਾਂ ਨਿਰੋਆ, ਬਿਲਕੁਲ ਰਾਜ਼ੀ ਖੁਸ਼ੀ। ਜਿਸ ਨੂੰ ਕਹਿੰਦੇ ਨੇ ਨੌ ਬਰ ਨੌ ਨਵਾਂ ਨਿਰੋਆ, ਨੌ ਬਰ ਨੌ ਬਿਲਕੁਲ ਤੰਦਰੁਸਤ, ਕੰਪਲੀਟਲੀ ਤੰਦਰੁਸਤ, ਸਰੀਰ ਨੂੰ ਕਿਸੇ ਪ੍ਰਕਾਰ ਦਾ ਕੋਈ ਵਿਘਨ ਨਹੀਂ ਹੋਇਆ, ਵਿਘਨ ਨਹੀਂ ਰਿਹਾ, ਮੇਰਾ ਸਤਿਗੁਰ ਰਖਵਾਲਾ ਹੋਆ। ਬਹੁਤ ਸਾਰਿਆਂ ਨੂੰ ਪਤਾ ਹੀ ਹੋਵੇਗਾ, ਚੇਤਾ ਹੋਏਗਾ, ਪਤਾ ਹੈ, ਤਦ ਵੀ ਜ਼ਿਕਰ ਕਰਨਾ ਮੇਰਾ ਫਰਜ਼ ਹੈ। ਨਹੀਂ ਪਤਾ ਸਾਨੂੰ ਤਾਂ ਤਦ ਵੀ ਮਾਈਆਂ ਨੂੰ, ਭਾਈਆਂ ਨੂੰ, ਸਾਰਿਆਂ ਨੂੰ ਧਿਆਨ ਨਾਲ ਸੁਣ ਲੈਣਾ ਚਾਹੀਦਾ ਹੈ। ਪਰਉਪਕਾਰੀ ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ, ਜਿਨ੍ਹਾਂ ਨੇ ਕਦੀ ਇਹ ਸੁਣਿਆ ਕਿ ਫਲਾਣੀ ਥਾਂ 'ਤੇ ਕਾਲ ਪੈ ਗਿਆ ਹੈ, ਅਤੇ ਉੱਥੇ ਜਾ ਕੇ ਕਾਲ ਦੇ ਦਿਨਾਂ ਦੇ ਵਿੱਚ ਲੰਗਰ ਲਗਾਉਣ ਲੱਗ ਪਏ, ਜੇ ਸਤਿਗੁਰਾਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਪਰਉਪਕਾਰੀ ਜੀ ਨੂੰ ਇਹ ਪਤਾ ਲੱਗਾ ਕਿ ਫਲਾਣੇ ਇਲਾਕੇ ਵਿੱਚ, ਮਾਝੇ ਦੇ ਇਸ ਇਲਾਕੇ ਦੇ ਵਿੱਚ ਸੀਤਲਾਂ ਦੀ ਵਬਾ ਬੜੀ ਫੈਲ ਗਈ ਹੈ, ਵਬਾ ਤੋਂ ਭਾਵ ਹੈ ਬਿਮਾਰੀ, ਜਿਸ ਨੂੰ ਛੂਤ ਦਾ ਰੋਗ ਆਖਿਆ ਜਾਂਦਾ ਹੈ, ਇਹ ਬਹੁਤ ਫੈਲ ਗਈ ਹੈ। ਅੱਜ ਭਾਵੇਂ ਨਹੀਂ, ਪਰ ਉਹਨਾਂ ਸਮਿਆਂ ਵਿੱਚ ਇਹਨੂੰ ਨਾ ਮੁਰਾਦ ਰੋਗ ਆਖਿਆ ਜਾਂਦਾ ਸੀ। ਨਾ ਮੁਰਾਦ ਤੋਂ ਭਾਵ ਹੈ ਲਾ ਇਲਾਜ, ਜਿਸ ਦਾ ਇਲਾਜ ਨਾ ਹੋ ਸਕੇ। ਉਹਨਾਂ ਸਮਿਆਂ ਦੇ ਵਿੱਚ ਪਲੇਗ ਫੈਲ ਜਾਣੀ, ਹੈਜ਼ਾ ਫੈਲ ਜਾਣਾ, ਜਾਂ ਇਹ ਸੀਤਲਾਂ ਫੈਲ ਜਾਣੀ, ਖਾਸ ਤੌਰ 'ਤੇ ਸੀਤਲਾਂ ਦਾ ਜਿਹੜਾ ਸ਼ਿਕਾਰ ਸੀ ਉਹ ਬਚਪਨ ਹੋਇਆ ਕਰਦਾ ਸੀ। ਬਚਪਨ ਵਿੱਚ ਬੱਚਿਆਂ ਨੂੰ ਇਹ ਤਕਲੀਫ ਛੇਤੀ ਹੋ ਜਾਂਦੀ ਸੀ ਅਤੇ ਬਹੁਤ ਜ਼ਿਆਦਾ ਹੁੰਦੀ ਸੀ। ਐਸਾ ਹੋਇਆ, ਪਰਉਪਕਾਰੀ ਸਤਿਗੁਰੂ ਮਹਾਰਾਜ ਸ਼ੀਤਲਾਂ ਦੇ ਚੇਚਕ ਦੇ ਮਾਰੇ ਹੋਏ ਸ਼ਿਕਾਰ ਹੋਏ ਰੋਗੀਆਂ ਦਾ ਇਲਾਜ ਕਰਦੇ ਪਏ ਨੇ, ਔਰ ਨਾਲ ਆਪਣੀ ਧਰਮ ਪਤਨੀ ਨੂੰ ਲੈ ਗਏ ਸਾਡੇ ਸ਼੍ਰੀ ਮਾਤ ਗੰਗਾ ਜੀ ਹੋਰਾਂ ਨੂੰ, ਅਤੇ ਨਾਲ ਹੀ ਆਪਣੇ ਛੋਟੇ ਜਿਹੇ ਬੱਚੇ ਨੂੰ ਹਰਗੋਬਿੰਦ ਜੀ ਨੂੰ ਲੈ ਗਏ, ਸਾਹਿਬਜ਼ਾਦਾ ਜੀ ਨੂੰ ਲੈ ਗਏ। ਜਿਵੇਂ ਕਿ ਗੱਲ ਬੜੀ ਸੁਭਾਵਿਕ ਹੋ ਸਕਦੀ ਸੀ, ਇਵੇਂ ਹੋ ਗਈ। ਛੂਤ ਦਾ ਰੋਗ ਸੀ ਅਤੇ ਛੂਤ ਕਰਕੇ ਨਾ ਸਾਹਿਬਜ਼ਾਦਾ ਹਰਗੋਬਿੰਦ ਜੀ ਜਿਹੜੇ ਸਨ ਨਾ, ਉਹ ਵੀ ਸ਼ੀਤਲਾਂ ਦੀ ਲਪੇਟ ਵਿੱਚ ਆ ਗਏ। ਹੁਣ ਹਰੇਕ ਵਿਅਕਤੀ ਵਾਸਤੇ, ਹਰੇਕ ਸਰੀਰ ਵਾਸਤੇ, ਹਰੇਕ ਬਿਮਾਰੀ ਦੀ ਆਪਣੀ ਵੱਖਰੀ ਵੱਖਰੀ ਸਟੇਜ ਹੁੰਦੀ ਹੈ। ਕਿਸੇ ਨੂੰ ਕਿਤਨੀ ਤਕਲੀਫ, ਕਿਸੇ ਨੂੰ ਕਿਤਨੀ ਤਕਲੀਫ। ਸਾਹਿਬਜ਼ਾਦਾ ਹਰਗੋਬਿੰਦ ਜੀ ਨੂੰ ਬਹੁਤ ਭਾਰੀ ਤਕਲੀਫ ਹੋਈ, ਬਹੁਤ ਭਾਰੀ। ਉਹਨਾਂ ਦਾ ਚਿਹਰਾ ਸਾਰੇ ਦਾ ਸਾਰਾ ਜਿਹੜਾ ਸੀ, ਅਤੇ ਸਰੀਰ ਬਾਕੀ ਜਿਸਮ ਸਾਰੇ ਦਾ ਸਾਰਾ ਮੋਟੇ ਮੋਟੇ ਛਾਲੇ ਬਣ ਗਏ ਸ਼ੀਤਲਾਂ ਦੇ। ਮੈਂ ਧਿਆਨ ਕਰਵਾ ਦਿਆਂ, ਪਹਿਲਾਂ ਪਹਿਲ ਇਸ ਦਾ ਨਾਮ ਸ਼ੀਤਲਾ ਹੁੰਦਾ ਸੀ, ਫਿਰ ਇਸ ਨੂੰ ਚੇਚਕ ਕਿਹਾ ਜਾਣ ਲੱਗਾ। ਅੰਗਰੇਜ਼ੀ ਵਿੱਚ ਅੱਜ ਕੱਲ੍ਹ ਲਫ਼ਜ਼ ਬਹੁਤ ਜ਼ਿਆਦਾ ਕਾਮਨ ਹੋ ਗਿਆ, ਸੁਣਿਆ ਜਾਂਦਾ ਹੈ, ਸਮਾਲ ਪੌਕਸ। ਹੁਣ ਨਿੱਕੇ ਨਿੱਕੇ ਬੱਚਿਆਂ ਨੂੰ ਇਸ ਤਕਲੀਫ ਤੋਂ ਬਚਾਉਣ ਵਾਸਤੇ ਨਾ ਪਹਿਲਾਂ ਹੀ ਵੈਕਸੀਨੇਸ਼ਨ ਜਿਹੜੇ ਨੇ ਲਗਾ ਦਿੱਤੇ ਜਾਂਦੇ ਨੇ, ਟੀਕੇ ਲਗਾ ਦਿੱਤੇ ਜਾਂਦੇ ਨੇ। ਜਿਸ ਵੇਲੇ ਇਤਨੀ ਭਾਰੀ ਤਕਲੀਫ ਹੋਈ, ਚਿਹਰਾ ਵੀ ਸਾਰਾ ਸੁਜਿਆ ਹੋਇਆ, ਛਾਲੇ ਛਾਲੇ ਹੋਇਆ ਹੋਇਆ, ਅਤੇ ਨਾਲ ਹੀ ਨਾਲ ਸਾਹਿਬਜ਼ਾਦਾ ਜੀ ਨੂੰ ਬੜਾ ਤੇਜ਼ ਬੁਖਾਰ। ਗੁਰੂ ਪਾਤਸ਼ਾਹ ਜੀ ਨੇ, ਪਰਮੇਸ਼ਰ ਨੇ ਕਿਰਪਾ ਕੀਤੀ ਸੀ, ਸਾਹਿਬਜ਼ਾਦੇ ਦੀ ਦਾਤ ਬਖਸ਼ਿਸ਼ ਹੋਈ ਸੀ। ਸਿੱਖ ਸੰਗਤਾਂ ਜਾਂ ਜਿਹਨੂੰ ਅਸੀਂ ਮੋਟੇ ਤੌਰ 'ਤੇ ਕਹਿ ਦਿੰਦੇ ਹਾਂ ਸ਼ੁੱਭ ਚਿੰਤਕ ਲੋਕ, ਵੈਲ ਵਿਸ਼ਰਸ, ਉਹਨਾਂ ਨੂੰ ਪਤਾ ਲੱਗਾ ਕਿ ਸਾਹਿਬਜ਼ਾਦਾ ਜੀ ਪੀੜਤ ਨੇ, ਇਸ ਤਕਲੀਫ ਤੋਂ ਆਏ ਪਤਾ ਕਰਨ ਵਾਸਤੇ। ਹੁਣ ਸਾਡਾ ਪੰਜਾਬੀ ਸੁਭਾਅ ਹੈ ਜਿਹੜਾ ਅਜੇ ਵੀ ਨਹੀਂ ਬਦਲਿਆ, ਭਾਵੇਂ ਸਦੀਆਂ ਲੰਘ ਗਈਆਂ, ਅਸੀਂ ਜਦੋਂ ਵੀ ਕਿਸੇ ਬਿਮਾਰ ਦਾ ਪਤਾ ਕਰਨ ਜਾਂਦੇ ਹਾਂ, ਜਾਂਦੇ ਤਾਂ ਅਸੀਂ ਹਮਦਰਦੀ ਲਈ ਹਾਂ ਪਰਿਵਾਰ ਨਾਲ, ਜਾਂ ਉਸ ਰੋਗੀ ਦੇ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ। ਲੇਕਿਨ ਹਮਦਰਦੀ ਪ੍ਰਗਟ ਗਏ ਨਾ ਕਰਨ ਗਏ, ਅਸੀਂ ਆਪਣੇ ਵੱਲੋਂ ਉਹਨੂੰ ਕੋਈ ਨਾ ਕੋਈ ਨੁਸਖਾ ਜ਼ਰੂਰ ਦੱਸ ਕੇ ਆਉਂਦੇ ਹਾਂ। ਇਹ ਸਾਡਾ ਸੁਭਾਅ ਬਣਿਆ ਹੋਇਆ, ਜਿਹਨੂੰ ਅਸੀਂ ਕਹਿੰਦੇ ਹਾਂ ਓੜ ਪੋੜ ਕਰ ਲੈਣਾ, ਓੜ ਤੋੜ ਕਰ ਲੈਣਾ, ਆਹ ਕਰ ਲਓ ਬਈ, ਆਹ ਕਰ ਲਓ ਬਈ, ਮੈਨੂੰ ਆਹ ਪਤਾ ਤੁਸੀਂ ਐਂ ਕਰ ਲਓ, ਮੈਨੂੰ ਇਹ ਪਤਾ ਤੁਸੀਂ ਐਂ ਕਰ ਲਓ। ਨਾ ਅਗਲਾ ਮੰਗਦਾ ਹੈ, ਨਾ ਅਗਲੇ ਨੂੰ ਕੋਈ ਇੱਛਾ ਹੁੰਦੀ ਹੈ, ਇਲਾਜ ਚੱਲ ਰਿਹਾ ਹੁੰਦਾ ਹੈ, ਸਭ ਕੁਝ ਹੋ ਰਿਹਾ ਹੁੰਦਾ ਹੈ, ਪਰ ਅਸੀਂ ਸ਼ੁੱਭ ਚਿੰਤਕ ਹਾਂ ਨਾ, ਅਸੀਂ ਆਪਣੇ ਵੱਲੋਂ ਸੁਝਾਅ ਦੇ ਦਿੰਦੇ ਹਾਂ ਤੁਸੀਂ ਐਂ ਵੀ ਕਰ ਲਓ, ਤੁਸੀਂ ਐਂ ਵੀ ਕਰ ਲਓ। ਮੈਨੂੰ ਐਂ ਜਾਪਦਾ ਹੈ ਕਿ ਇਹੋ ਜਿਹੇ ਮਾਹੌਲ ਦੇ ਵਿੱਚੋਂ ਹੀ ਨਾ ਕਿਸੇ ਨੇ ਇਹ ਰਾਏ ਵੀ ਦਿੱਤੀ ਕਿ ਇਹਨੂੰ ਸੀਤਲਾ ਨਿਕਲੀ ਹੈ ਸਾਹਿਬਜ਼ਾਦਾ ਹਰਗੋਬਿੰਦ ਨੂੰ, ਅਤੇ ਪਾਤਸ਼ਾਹ ਕੀ ਖਿਆਲ ਹੈ ਜੇ ਅਸੀਂ ਸੀਤਲਾ ਮਾਤਾ ਦੀ ਮਾਨਤਾ ਕਰ ਲਈਏ ਤਾਂ। ਸੀਤਲਾ ਨੂੰ ਦੇਵੀ ਮੰਨਿਆ ਜਾਂਦਾ ਸੀ, ਦੇਵੀ ਨੂੰ ਮਨਾ ਲਈਏ ਤਾਂ, ਔਰ ਮਨਾਉਣ ਵਾਲੇ ਜਿਹੜੇ ਨੇ ਉਹ ਐਂ ਗੱਲ ਨੂੰ ਲੈ ਕੇ ਤੁਰ ਪੈਂਦੇ ਨੇ ਕਿ ਇਹਨੂੰ ਸੀਤਲਾ ਮਾਤਾ ਦਾ ਖੋਤੜਾ ਬਣਾ ਦਈਏ ਅਸੀਂ। ਜੇ ਐਸਾ ਜ਼ਿਕਰ ਨਾ ਹੋਇਆ ਹੁੰਦਾ ਨਾ, ਗੁਰੂ ਪਾਤਸ਼ਾਹ ਕਦੀ ਇਉਂ ਜ਼ਿਕਰ ਨਾ ਕਰਦੇ, ਹਵਾਲਾ ਨਾ ਦਿੰਦੇ। ਲੇਕਿਨ ਗੁਰੂ ਪਾਤਸ਼ਾਹ ਜੀ ਨੇ ਕੀ ਕੀਤਾ, ਇਹ ਮੈਂ ਕੁਦੇ ਆਖਾਂ ਅਤੇ ਗੱਲ ਸ਼ਾਇਦ ਇਤਨੀ ਯਕੀਨਨ ਨਾ ਲੱਗੇ ਸਾਨੂੰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੁਦ ਕੀ ਕੀਤਾ, ਉਹ ਉਹਨਾਂ ਨੇ ਗੁਰਬਾਣੀ ਦੇ ਵਿੱਚ ਅੰਕਿਤ ਕੀਤਾ ਹੈ। ਮੈਂ ਪਾਠ ਕਰ ਰਿਹਾ ਸਾਂ, ਇੱਥੇ ਹੀ ਐਸੇ ਸੰਗ੍ਰਹਿ ਵਿੱਚ ਹੀ ਸੋਰਸ ਰਾਗ ਦੇ ਇਹ ਜਿਹੜੇ ਆਰੰਭਕ ਸ਼ਬਦ ਨੇ 619 ਤੋਂ ਲੈ ਕੇ 20-20, ਇਹ ਦੋਵੇਂ ਪੰਨੇ, 250 ਪੰਨੇ, ਇਸ ਤੋਂ ਅੱਗੇ ਜਾ ਕੇ ਫਿਰ ਜਿੱਥੋਂ ਇੱਕ ਸੰਗ੍ਰਹਿ ਸ਼ੁਰੂ ਹੁੰਦਾ ਹੈ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਹਾਂਜੀ, ਇਹ ਸਾਰਾ ਸੰਗ੍ਰਹਿ ਤਕਰੀਬਨ 26 ਸ਼ਬਦਾਂ ਦਾ ਸੰਗ੍ਰਹਿ ਹੈ, ਤੁਸੀਂ ਪੜ੍ਹੋ। ਅਤੇ ਪੜ੍ਹ ਕੇ ਨਾ, ਜਿਉਂ ਜਿਉਂ ਪੜ੍ਹਦੇ ਜਾਵਾਂਗੇ ਅਸੀਂ ਯਕੀਨ ਦੇ ਨਾਲ ਭਰਪੂਰ ਹੋ ਜਾਵਾਂਗੇ, ਯਕੀਨ ਦੇ ਨਾਲ। ਤਾਪ ਗਵਾਇਆ ਗੁਰ ਪੂਰੇ, ਵਾਜੇ ਅਨਹਦ ਤੂਰੇ। ਕਿਸ ਨੇ ਤਾਪ ਦੂਰ ਕੀਤਾ? ਕਿਸ ਨੇ ਬੁਖਾਰ ਦੂਰ ਕੀਤਾ, ਕਿਸ ਨੇ ਪੀੜਾਂ ਦੂਰ ਕੀਤੀ, ਕਿਸੇ ਹੋਰ ਨੇ ਨਹੀਂ, ਤਾਪ ਗਵਾਇਆ ਗੁਰ ਪੂਰੇ। ਫਿਰ ਕਹਿੰਦੇ ਨੇ ਵੇਦਨ ਸਤਿਗੁਰ ਆਪ ਗਵਾਈ, ਸਿੱਖ ਸੰਤ ਸਭ ਸਰੱਸੇ ਹੋਏ ਹਰਿ ਹਰਿ ਨਾਮ ਧਿਆਈ। ਫਿਰ ਕਹਿੰਦੇ ਨੇ ਸਦਾ ਸਦਾ ਹਰਿ ਜਾਪੇ, ਪ੍ਰਭ ਬਾਲਕ ਰਾਖੇ ਆਪੇ, ਸੀਤਲਾ ਠਾਕ ਰਹਾਈ। ਸੀਤਲਾ ਰੁਕ ਗਈ, ਸੀਤਲਾ ਦਾ ਪ੍ਰਭਾਵ ਖਤਮ ਹੋ ਗਿਆ। ਪਰ ਹੋਇਆ ਕਿਵੇਂ? ਇਹ ਬੀਬੀਆਂ ਜਿਹੜੀਆਂ ਆਮ ਤੌਰ 'ਤੇ ਨਿੱਕੇ ਨਿੱਕੇ ਬੱਚਿਆਂ ਦੀ ਨਿੱਕੀ ਨਿੱਕੀ ਤਕਲੀਫ ਨੂੰ ਲੈ ਕੇ ਮਮਤਾ ਵਿੱਚ ਆਇਆ ਹੋਇਆ ਛੇਤੀ ਚਿੰਤਾ ਤੁਰ ਹੋ ਜਾਂਦੀਆਂ ਨੇ। ਇਹਨਾਂ ਸਾਰੀਆਂ ਮਾਈਆਂ ਨੂੰ ਇਹ ਗੱਲ ਧਿਆਨ ਰੱਖਣੀ ਚਾਹੀਦੀ ਹੈ। ਗੁਰੂ ਪਾਤਸ਼ਾਹ ਨੇ ਮੇਰੇ 'ਤੇ ਕਿਰਪਾ ਕੀਤੀ, ਮੈਂ ਵੀ ਦੋਹਤਿਆਂ ਪੋਤਿਆਂ ਵਾਲਾ, ਔਰ ਮੈਂ ਅਹਿਸਾਸ ਕੀਤਾ ਹੈ, ਆਪਣਾ ਬਚਪਨ ਯਾਦ ਨਹੀਂ ਹੁੰਦਾ, ਲੇਕਿਨ ਅੱਗੇ ਜਦੋਂ ਕਰਤਾਰ ਤੁਹਾਡੇ ਘਰ ਬੱਚੇ ਭੇਜਦਾ ਹੈ ਜਾਂ ਦੋਹਤੇ ਪੋਤੇ ਭੇਜਦਾ, ਤਾਂ ਤੁਸੀਂ ਦੇਖਦੇ ਹੋ ਬਈ ਕਿਹੜਾ ਬੱਚਾ ਹੈ ਜਿਹਨੂੰ ਕੋਈ ਤਕਲੀਫ ਨਹੀਂ ਆਉਂਦੀ। ਮੈਂ ਕਹਿੰਦਾ ਹਰੇਕ ਬੱਚੇ ਨੂੰ ਤਕਰੀਬਨ ਹਰੇਕ ਤਕਲੀਫ ਆਉਂਦੀ ਹੈ, ਔਰ ਜਿਉਂ ਹੀ ਬੱਚੇ ਨੂੰ ਨਾ ਮਾੜੀ ਜਿਹੀ ਤਕਲੀਫ ਆਉਂਦੀ ਹੈ, ਮਾਂ ਬਾਪ ਜਿਹੜੇ ਨੇ ਚਿੰਤਾ ਤੁਰ ਹੋ ਜਾਂਦੇ ਨੇ। ਇਵੇਂ ਹੀ ਬਾਪ ਸਨ ਗੁਰੂ ਅਰਜਨ ਸਾਹਿਬ, ਸੱਚੇ ਪਾਤਸ਼ਾਹ ਸਾਡੇ ਵਾਂਗ ਹੀ ਬਾਪ ਸਨ, ਸਾਹਿਬਜ਼ਾਦਾ ਹਰਗੋਬਿੰਦ ਦੇ ਬਾਪ ਪਿਤਾ ਸਨ। ਜਿਵੇਂ ਸਾਨੂੰ ਮੋਹ ਹੈ ਆਪਣੇ ਬੱਚਿਆਂ ਦੇ ਨਾਲ, ਇਵੇਂ ਹੀ ਉਹਨਾਂ ਨੂੰ ਮੋਹ ਸੀ। ਜਿਵੇਂ ਸਾਡੇ ਮਿੱਤਰ ਆ ਕੇ ਰਾਵਾਂ ਦਿੰਦੇ ਨੇ, ਇਵੇਂ ਹੀ ਉਹਨਾਂ ਦੇ ਸ਼ੁਭ ਚਿੰਤਕ ਪ੍ਰੇਮੀ ਸ਼ਰਧਾਲੂ ਆ ਕੇ ਉਹਨਾਂ ਨੂੰ ਰਾਵਾਂ ਦਿੰਦੇ ਸਨ। ਲੇਕਿਨ ਪਾਤਸ਼ਾਹ ਨੇ ਕੀ ਕੀਤਾ ਸੀ? ਕਹਿੰਦੇ ਨੇ ਇਹ ਹੀ ਕੁਝ ਕੀਤਾ ਹੈ, ਸਦਾ ਸਦਾ ਹਰਿ ਜਾਪੇ, ਪ੍ਰਭ ਬਾਲਕ ਰਾਖੇ ਆਪੇ, ਸੀਤਲਾ ਠਾਕ ਰਹਾਈ, ਵਿਘਨ ਗਏ ਹਰਿ ਨਾਈ, ਮੇਰਾ ਪ੍ਰਭ ਹੋਵਾ ਸਦਾ ਦਇਆਲਾ। ਅਰਦਾਸ ਸੁਣੀ ਭਗਤੇ ਆਪਣੇ ਕੀ, ਸਭ ਜੀ ਭਇਆ ਕਿਰਪਾਲਾ। ਪਾਰ ਬ੍ਰਹਮ ਸਾਜ ਸਵਾਰਿਆ ਇਹ ਲੋਹੜਾ, ਛੋਟਾ ਪਿਆਰਾ ਬੱਚਾ ਹਰਗੋਬਿੰਦ, ਇਹ ਲੋਹੜਾ ਗੁਰੂ ਉਬਾਰਿਆ, ਗੁਰੂ ਨੇ ਬਚਾ ਲਿਆ। ਕਿਸ ਨੇ ਬਚਾਇਆ? ਗੁਰੂ ਨੇ ਬਚਾਇਆ, ਪਰਮੇਸ਼ਰ ਨੇ ਬਚਾਇਆ। ਕੀਤਾ ਕੀ? ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜਿਹੜੇ ਸਾਨੂੰ ਸਾਰਿਆਂ ਨੂੰ ਚੇਤਾ ਕਰਵਾਉਂਦੇ ਨੇ ਨਾ, ਦੇਖੋ ਜੇ ਲੱਲਾ ਲਾਵੋ ਔਖਦ ਜਾਹੂੰ, ਔਖ ਦੀ ਮੈਂ ਨਾ ਦਵਾਈ। ਜਿੱਥੇ ਵੀ ਜਦੋਂ ਵੀ ਜਿਸ ਨੂੰ ਵੀ ਇਹ ਦਵਾਈ ਲੱਗਦੀ ਹੈ, ਲੱਲਾ ਲਾਵੋ ਔਖਦ ਜਾਹੂੰ, ਦੁੱਖ ਦਰਦ ਤੇ ਮਿਟੇ ਖਿਨਾਹੂੰ, ਦੁੱਖਾਂ ਦਾ ਦਰਦ ਛਿਨ ਦੇ ਵਿੱਚ ਦੂਰ ਹੋ ਜਾਂਦਾ ਹੈ। ਔਰ ਅੰਤ ਵਿੱਚ ਕਹਿੰਦੇ ਨੇ ਯਾਦ ਰੱਖਿਓ ਜੇ ਇਹ ਔਖਦ ਕਿਸੇ ਵਿਸ਼ੇਸ਼ ਪਸਾਰੀ ਦੇ ਕੋਲ ਨਹੀਂ ਹੈ, ਕਿਸੇ ਵਿਸ਼ੇਸ਼ ਡਾਕਟਰ ਦੇ ਕੋਲ ਨਹੀਂ ਹੈ, ਹਰ ਔਖਦ ਸਭ ਘੱਟ ਹੈ ਭਾਈ। ਇਹ ਵਾਹਿਗੁਰੂ ਜੀ ਦੀ ਯਾਦ ਰੂਪੀ ਔਖਦੀ, ਵਾਹਿਗੁਰੂ ਜੀ ਦੇ ਨਾਲ ਪਿਆਰ ਰੂਪੀ ਔਖਦੀ, ਵਾਹਿਗੁਰੂ ਜੀ ਦੇ ਨਾਲ ਸਾਂਝ ਰੂਪੀ ਔਖਦੀ, ਇਹ ਹਰ ਘੱਟ ਹੈ, ਹਰ ਘੱਟ ਹੈ ਭਾਈ। ਇਹ ਹਰੇਕ ਦੇ ਸਰੀਰ ਦੇ ਵਿੱਚ ਹੈ, ਹਰੇਕ ਦੇ ਹਿਰਦੇ ਵਿੱਚ ਹੈ। ਤੁਸੀਂ ਵੀ ਕਰ ਸਕਦੇ ਹੋ, ਤੁਸੀਂ ਵੀ ਕਰ ਸਕਦੇ ਹੋ। ਔਰ ਅਕੀਦਤ ਸੇ ਸਭੀ ਨੁਕਤੇ ਜਹਾਂ ਮੇਂ ਹੱਲ ਹੋਤੇ ਹੈ, ਜਾਂ ਤਕਦੀਰ ਔਰ ਤਦਬੀਰ ਦੋਨੋਂ ਸਰ ਝੁਕਾਤੇ ਹੈ। ਜਿਸ ਵੇਲੇ ਸ਼ਰਧਾ ਦੇ ਨਾਲ, ਜਿਸ ਵੇਲੇ ਵਿਸ਼ਵਾਸ ਦੇ ਨਾਲ, ਜਿਸ ਵੇਲੇ ਪਿਆਰ ਅਤੇ ਭਰੋਸੇ ਦੇ ਨਾਲ ਅਸੀਂ ਅਰਦਾਸ ਕਰਦੇ ਹਾਂ ਨਾ, ਯਹਾਂ ਤਕਦੀਰ ਔਰ ਤਦਬੀਰ ਦੋਨੋਂ ਸਰ ਝੁਕਾਤੇ ਹੈ, ਫਿਰ ਸਭ ਕੁਝ ਠੀਕ ਹੋ ਜਾਂਦਾ ਹੈ। ਜੁਗਤੀਆਂ ਵੀ ਬਣ ਜਾਂਦੀਆਂ ਨੇ, ਰਾਹ ਵੀ ਨਿਕਲ ਆਉਂਦੇ ਨੇ, ਲੋਕ ਹੈਰਾਨ ਹੋ ਜਾਂਦੇ ਨੇ ਇਹ ਕੀ ਹੋ ਗਿਆ, ਇਹ ਕਿਵੇਂ ਹੋ ਗਿਆ। ਮੈਂ ਅਹਿਸਾਸ ਕਰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਖੁਦ ਇਸ ਮੁਸ਼ਕਲ ਦੀ ਘੜੀ ਵਿੱਚੋਂ, ਸਾਰਾ ਪਰਿਵਾਰ ਮੁਸ਼ਕਲ ਦੀ ਘੜੀ ਵਿੱਚੋਂ ਲੰਘਿਆ, ਲੇਕਿਨ ਲੰਘਿਆ ਕਿਵੇਂ? ਪੂਰਨ ਸਿਦਕ ਲੈ ਕੇ, ਕਿ ਜਿਸ ਪਰਮੇਸ਼ਰ ਨੇ, ਜਿਸ ਗੁਰੂ ਨੇ ਇਹ ਬੱਚਾ ਦਿੱਤਾ ਹੈ, ਇਸ ਦੀ ਰੱਖਿਆ ਵੀ ਉਹੀ ਕਰੇਗਾ। ਸਾਨੂੰ ਯਕੀਨ ਕਰਨਾ ਚਾਹੀਦਾ ਹੈ। ਔਰ ਮੈਂ ਕਿਤਨੀ ਵਾਰ ਬੇਨਤੀ ਕਰਿਆ ਕਰਦਾ, ਕਿਸੇ ਦੇ ਘਰ ਦੇ ਵਿੱਚ ਬੱਚੇ ਦਾ ਜਨਮ ਕਿਸੇ ਮਾਪੇ ਦੀ ਮਰਜ਼ੀ ਨਾਲ ਨਹੀਂ ਹੁੰਦਾ। ਮਾਪਿਆਂ ਦੀ ਮਰਜ਼ੀ ਵੀ ਹੋਵੇ, ਆਉਣ ਵਾਲੇ ਜੀਵ ਦੀ ਮਰਜ਼ੀ ਵੀ ਹੋਵੇ, ਗੁਰੂ ਅਮਰਦਾਸ ਕਹਿੰਦੇ ਨੇ ਕੁਝ ਨਹੀਂ ਹੁੰਦਾ ਤਦ ਤੱਕ, ਹੁੰਦਾ ਉਦੋਂ ਹੈ ਸਾਰਾ ਕੁਝ, ਜਾਤ ਸੁਭਾਣਾ ਤਾਂ ਜੰਮਿਆ। ਪਰਿਵਾਰ ਭਲਾ ਪਾਇਆ। ਜਦੋਂ ਉਹਨੂੰ ਪਾਉਂਦਾ ਹੈ, ਜੀਵ ਦਾ ਜਨਮ, ਮਨੁੱਖ ਦਾ ਜਨਮ ਤਦ ਹੁੰਦਾ ਹੈ। ਜੇ ਜਨਮ ਉਸਦੀ ਮਰਜ਼ੀ ਨਾਲ ਹੈ ਤਾਂ ਜਰਾ ਮਰਾ ਤਾਪ ਸਿਰਤ ਸਾਫ ਸਭ ਹਰ ਕਹਿ ਵਸ ਹੈ, ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਹਾਂਜੀ, ਸਪਸ਼ਟ ਹੋਇਆ ਨਾ। ਜਿਸ ਨੇ ਜਨਮ ਦਿੱਤਾ, ਜਿਸ ਨੇ ਸਰੀਰ ਬਣਾਇਆ, ਅਗਲੀ ਗੱਲ ਵੀ ਚੇਤੇ ਰੱਖ ਲੈਣੀ ਚਾਹੀਦੀ ਹੈ ਕਿ ਇਸ ਦੇ ਸਰੀਰ 'ਤੇ ਆਉਣ ਵਾਲਾ ਵਿਘਨ ਵੀ ਇਹ ਕਿਤੇ ਉਸਦੀ ਮਰਜ਼ੀ ਨਾਲ ਤਾਂ ਨਹੀਂ ਹੈ। ਬੰਦਿਆਂ ਕੋਲੋਂ ਭੁੱਲਾਂ ਹੋ ਜਾਂਦੀਆਂ ਨੇ, ਬੱਚਿਆਂ ਕੋਲੋਂ ਭੁੱਲਾਂ ਹੋ ਜਾਂਦੀਆਂ ਨੇ, ਅਸੀਂ ਉਹਨਾਂ ਭੁੱਲਾਂ ਨੂੰ ਸਵਾਰ ਸਕਦੇ ਹਾਂ, ਠੀਕ ਕਰ ਸਕਦੇ ਹਾਂ, ਮਾੜੀ ਮੋਟੀ ਦਵਾਈ ਲੈ ਸਕਦੇ ਹਾਂ, ਇੱਧਰ ਉੱਧਰੋਂ ਸਾਨੂੰ ਲੈ ਲੈਣੀ ਚਾਹੀਦੀ ਹੈ। ਪਰ ਚੇਤੇ ਰੱਖਿਓ ਜੇ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕਹਿ ਵਸ ਹੈ, ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਅਤੇ ਜੇ ਉਸਦੇ ਲਗਾਏ ਤੋਂ ਬਿਨਾਂ ਕੋਈ ਹੋਰ ਲਗਾ ਨਹੀਂ ਸਕਦਾ, ਤਾਂ ਫਿਰ ਇਹ ਵੀ ਯਾਦ ਰੱਖਣਾ ਉਸ ਦੇ ਹਟਾਏ ਤੋਂ ਬਿਨਾਂ ਫਿਰ ਕੋਈ ਹਟਾ ਵੀ ਨਹੀਂ ਸਕਦਾ। ਜਿਹੜਾ ਲਗਾ ਸਕਦਾ ਹੈ ਉਹੀ ਹਟਾ ਸਕਦਾ ਹੈ। ਇੱਕ ਦਫ਼ਾ ਮੈਂ ਪਾਠ ਕਰ ਰਿਹਾ ਸਾਂ, ਪਾਠ ਕਰਦਿਆਂ ਕਰਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਵਚਨ ਮੇਰੇ ਧਿਆਨ ਵਿੱਚ ਆਇਆ, ਜਦੋਂ ਮਹਾਰਾਜ ਕਹਿੰਦੇ ਨੇ ਸੁਖ ਦੁੱਖ ਪੁਰਬ ਜਨਮ ਕੇ ਕੀਏ ਸੋ ਜਾਣੈ ਜਿਨ ਦਾਤਾ ਦੀਏ। ਅਸੀਂ ਕਿਸੇ ਵੇਲੇ ਸਿਆਣੇ ਸਿਆਣੇ ਬੰਦੇ ਜਿਹੜੇ ਅਸੀਂ ਆਪਣੇ ਆਪ ਨੂੰ ਸਿਆਣੇ ਸਿਆਣੇ ਸਮਝਦੇ ਹਾਂ, ਨੇੜੇ ਨੇੜੇ ਦੀਆਂ ਗੱਲਾਂ ਅਸੀਂ ਲੈ ਕੇ ਬੈਠ ਜਾਂਦੇ ਹਾਂ, ਬਈ ਜੇ ਕਰਮਾਂ ਦੇ ਨਾਲ ਹੀ ਹੈ ਤਾਂ ਇਹਨੇ ਵਿਚਾਰੇ ਨੇ ਕਿਹੜੇ ਕਰਮ ਕੀਤੇ ਨੇ ਅਜੇ। ਗੱਲ ਠੀਕ ਹੁੰਦੀ ਹੈ, ਅਰ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਨਾ ਸਤਿਗੁਰੂ ਸੱਚੇ ਪਾਤਸ਼ਾਹ ਦਿੰਦੇ ਨੇ। ਕਹਿੰਦੇ ਨੇ ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਇਹ ਨਹੀਂ ਕਿ ਤੇਰੇ ਕੱਲ੍ਹ ਦੇ ਕੀਤੇ ਹੋਏ, ਹੋ ਸਕਦਾ ਹੈ ਕਿ ਕਿਸੇ ਪੂਰਬਲੇ ਜਨਮਾਂ ਦੀ ਗੱਲ ਵੀ ਇਹ ਹੋਵੇ, ਹੋ ਸਕਦਾ ਹੈ, ਤੈਨੂੰ ਮੈਨੂੰ ਪਤਾ ਨਹੀਂ ਲੱਗ ਸਕਦਾ। ਇਸ ਲਈ ਸੋ ਜਾਣ ਹੈ ਜਿਨ ਦਾਤਾ ਦੀਏ, ਉਹ ਦਾਤਾ ਹੀ ਜਾਣਦਾ ਹੈ ਜਿਸ ਦਾਤੇ ਨੇ ਇਹ ਦਿੱਤਾ ਹੈ, ਜਿਸ ਦਾਤੇ ਨੇ ਸੁੱਖ ਦਿੱਤਾ ਹੈ ਉਸੇ ਦਾਤੇ ਨੇ ਦੁੱਖ ਦਿੱਤਾ ਹੈ। ਅਤੇ ਫਿਰ ਤੈਨੂੰ ਕੀ ਕਰਨਾ ਚਾਹੀਦਾ, ਤੈਨੂੰ ਉਸੇ ਦਾਤੇ ਕੋਲ ਹੀ ਬੇਨਤੀ ਕਰਨੀ ਚਾਹੀਦੀ ਹੈ। ਤੀਨੇ ਤਾਪ ਨਿਵਾਰਨ ਹਾਰਾ, ਸਾਰੇ ਹੱਥ ਜੋੜ ਕੇ ਆਖੋ ਪਿਆਰ ਨਾਲ, ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਤਾਂ ਕਹੋ ਵਿਘਨ ਨ ਕੋ ਲਾਗੈ ਜਾਂ ਕੀ ਪ੍ਰਭ ਆਗੈ, ਤਾਂ ਕਹੋ ਵਿਘਨ ਨ ਕੋ ਲਾਗੈ ਜਾਂ ਕੀ ਪ੍ਰਭ ਆਗੈ। ਭਾਈ ਸਾਹਿਬ ਆਨੰਦ ਲਾਲ ਜੀ ਆਖਦੇ ਨੇ ਦਾਰੂਏ ਹਰ ਦਰਦਰਾ ਯਾਦੇ ਖੁਦਾਸ, ਯਾਦ ਰੱਖਿਓ ਜੇ ਰੱਬੀ ਯਾਦ ਆ ਜਾਣੀ, ਰੱਬੀ ਭੈ ਵਿੱਚ ਆ ਜਾਣਾ, ਰੱਬੀ ਚਿੰਤਨ ਵਿੱਚ ਜੁੜ ਜਾਣਾ, ਰੱਬ ਜੀ ਦੇ ਅੱਗੇ ਅਰਦਾਸ ਕਰਨੀ, ਵਾਹਿਗੁਰੂ ਜੀ ਦੀ ਅੱਗੇ ਅਰਦਾਸ ਕਰਨੀ, ਦਾਰੂਏ ਹਰ ਦਰਦ ਰਾ, ਹਰੇਕ ਦਰਦ ਦਾ ਹਰੇਕ ਤਕਲੀਫ ਦਾ ਇਹ ਦਰ ਇਹ ਦਾਰੂ ਹੈ, ਇਹ ਇਲਾਜ ਹੈ। ਦਾਰੂਏ ਹਰ ਦਰਦ ਰਾ ਯਾਦੇ ਖੁਦਾਸ। ਪਰ ਭਾਈ ਆਨੰਦ ਲਾਲ ਜੀ ਨੇ ਕਿਉਂ ਆਖਿਆ, ਕਿਉਂਕਿ ਪੰਜਵੇਂ ਪਾਤਸ਼ਾਹ ਮਹਾਰਾਜ ਨਾ ਖੁਦ ਸਾਡੀ ਝੋਲੀ ਵਿੱਚ ਪਾ ਗਏ ਇਹ ਗੱਲ ਕਹਿ ਕੇ, ਜੰ ਕੋ ਮੁਸ਼ਕਲ ਅਤ ਬਨੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣ ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਕੱਤੀ ਵਾਓ। ਬੋਲੋ ਸਾਰੇ, ਜੰ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਸਤ ਕੁਟੰਬ ਪਲਟਿਆ ਕਦੇ ਹਰਖ ਕਦੇ ਸੋਗ, ਗੌਣ ਕਰੇ ਚੌਕੁੰਟ ਕਾ ਘੜੀ ਨ ਬੈਸਨ ਸੋਏ, ਚਿਤ ਆਵੈ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ, ਕਿਉਂ ਸਾਹਿਬ ਨਿਤਾਣਿਆਂ ਕਾ ਤਾਨ, ਸਾਹਿਬ ਨਿਤਾਣਿਆਂ ਕਾ ਤਾਨ, ਆਏ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ। ਬਾਕੀ ਸਾਰੇ ਆਉਣ ਵਾਲੇ ਨੇ, ਜਾਣ ਵਾਲੇ ਨੇ, ਕੋਈ ਵੀ ਟਿਕੇ ਰਹਿਣ ਵਾਲਾ ਨਹੀਂ ਹੈ। ਇਹ ਗੱਲ ਕਿਉਂ ਸਤਿਗੁਰਾਂ ਨੇ ਆਖੀ? ਸਾਡੀਆਂ ਕਮਜ਼ੋਰ ਹਰਕਤਾਂ ਨੂੰ ਵੇਖ ਕੇ, ਹੋਵੇ ਗੁਰੂ ਕਾ ਸਿੱਖ ਅਤੇ ਚਾਦਰ ਚੁੱਕੀ ਫਿਰਦਾ ਹੋਵੇ ਕਿਸੇ ਦੀ ਕਬਰ 'ਤੇ ਚੜ੍ਹਾਉਣ ਵਾਸਤੇ, ਹੋਵੇ ਗੁਰੂ ਕਾ ਸਿੱਖ ਅਤੇ ਗਲ ਵਿੱਚ ਅੱਟੇ ਪਾ ਕੇ ਅਤੇ ਪੈਰਾਂ 'ਚ ਘੁੰਗਰੂ ਬੰਨ ਕੇ ਤੁਰ ਪੈਂਦਾ ਹੋਵੇ ਕਿਸੇ ਨਾ ਕਿਸੇ ਥਾਂ 'ਤੇ ਜਗਰਾਤੇ ਕਰਵਾਉਣ ਵਾਸਤੇ। ਮਤ ਸੋਚਣਾ ਮੈਂ ਕੋਈ ਮੁਤਸਬੀ ਗੱਲ ਕਰ ਰਿਹਾ, ਮੈਂ ਕੋਈ ਈਰਖਾਲੂ ਗੱਲ ਕਰ ਰਿਹਾ, ਮੈਂ ਕੋਈ ਕੱਟੜ ਗੱਲ ਕਰ ਰਿਹਾ, ਮੈਂ ਫਨੈਟਿਸਿਜ਼ਮ ਦੀ ਗੱਲ ਕਰ ਰਿਹਾ, ਬਿਲਕੁਲ ਨਹੀਂ ਹੈ, ਬਿਲਕੁਲ ਨਹੀਂ ਹੈ। ਮੈਂ ਕੇਵਲ ਸਤਿਗੁਰਾਂ ਦੇ ਸਿੱਖਾਂ ਦੀ ਗੱਲ ਕਰ ਰਿਹਾ। ਔਰ ਇਹ ਗੱਲ ਇਸ ਵਾਸਤੇ ਸਾਨੂੰ ਸਮਝਣੀ ਜ਼ਰੂਰੀ ਹੈ ਕਿ ਸਤਿਗੁਰੂ ਜੀ ਨੇ ਸਾਨੂੰ ਮੁਰਦਾ ਅਤੇ ਜਿਉਂਦਿਆਂ ਬੰਦਿਆਂ 'ਤੇ ਮੱਥੇ ਟੇਕਣੇ ਹਟਾ ਕੇ ਪਰਮੇਸ਼ੁਰ ਨਾਲ ਜੋੜਿਆ। ਹਾਂਜੀ, ਮੁਰਦਿਆਂ ਬੰਦਿਆਂ ਦੇ ਮੱਥੇ ਟੇਕਣੇ, ਕੋਈ ਆਖੇ ਵੀ ਸਾਡੇ ਇੱਥੇ ਜਠੇਰੇ ਬਣਾਏ ਹੋਏ ਨੇ, ਹੁਣ ਤੁਸੀਂ ਆਪ ਇਹ ਗੱਲ ਮੰਨ ਲਿਓ, ਜੇ ਤੁਹਾਡਾ ਜੇਠ, ਤੁਹਾਡਾ ਜਠੇਰਾ, ਤੁਹਾਡਾ ਵਡੇਰਾ, ਮੇਰਾ ਬਾਬਾ, ਮੇਰਾ ਦਾਦਾ, ਮੇਰਾ ਪੜਦਾਦਾ ਜਾਂ ਉਸ ਤੋਂ ਵੱਡਾ ਪਰਮੇਸ਼ੁਰ ਨਾਲੋਂ ਵੀ ਵੱਡਾ ਹੋ ਗਿਆ। ਹਾਂਜੀ, ਪਰਮੇਸ਼ੁਰ ਹੀ ਹੈ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ ਨਾਨਕ। ਜੇ ਮੇਰਾ ਬਾਬਾ ਦਾਦਾ ਮੇਰਾ ਵੱਡ ਵਡੇਰਾ ਤਕੜਾ ਹੁੰਦਾ ਅਤੇ ਮੇਰੇ ਸਾਹਮਣੇ ਬੈਠਾ ਹੁੰਦਾ, ਮਰ ਕਾਹਨੂੰ ਗਿਆ? ਉਹ ਜਿਹੜਾ ਆਪ ਮਰ ਗਿਆ, ਖਾਕ ਦੀ ਢੇਰੀ ਹੋ ਗਿਆ, ਅਸੀਂ ਉਹਨੂੰ ਮੱਥੇ ਟੇਕਣ ਲੱਗ ਪਈਏ, ਹਾਸੋ ਹੀ ਨਹੀਂ ਗੱਲ ਨਹੀਂ ਹੈ। ਅਸੀਂ ਰੁੱਖਾਂ ਨੂੰ ਜਾ ਕੇ ਮੱਥੇ ਟੇਕਣ ਲੱਗ ਪਈਏ, ਅਸੀਂ ਦੇਵੀ ਦੇਵਤਿਆਂ ਨੂੰ ਮੱਥੇ ਟੇਕਣ ਲੱਗ ਪਈਏ। ਜਿੰਨਾ ਦੇਵੀ ਦੇਵਤਿਆਂ ਦੇ ਬਾਬਤ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਰੋਜ਼ ਸਾਨੂੰ ਬਚਨ ਸੁਣਾਉਂਦੇ ਨੇ, ਉਹ ਵੇਖਾਂ ਅੱਗੇ ਪਤਾ ਹੈ ਨਾ, ਯਾਦ ਹੈ ਨਾ ਸਾਰਿਆਂ ਨੂੰ ਕੀ ਆਖਿਆ ਮਹਾਰਾਜ ਨੇ? ਏਕਾ ਮਾਈ ਜੁਗਤ ਵੇ ਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵ ਤਿਸ ਭਾਵੈ ਤਿਵੇ ਚਲਾਵੈ, ਜਿਵ ਹੋਵੈ ਫੁਰਮਾਨ, ਉਹ ਵੇਖਾਂ। ਹਾਂਜੀ, ਉਹ ਵੇਖਾਂ, ਉਹ ਕੌਣ? ਪਰਮੇਸ਼ੁਰ ਜਿਹਨੇ ਪੈਦਾ ਕੀਤਾ ਹੈ, ਲੇਕਿਨ ਉਹਨਾਂ ਨਜ਼ਰ ਨਾ ਆਵੇ ਜਿਹੜੇ ਪੈਦਾ ਹੋਏ ਹੋਏ ਨੇ, ਜਿਹੜੇ ਕੱਲ੍ਹ ਨਹੀਂ ਸਨ। ਕਾਲ ਪਾਏ ਬ੍ਰਹਮਾ ਬਵਤਾਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਘਰ ਵਿਸ਼ਨ ਪ੍ਰਕਾਸ਼ਾਂ, ਸਕਲ ਬੋਲੋ ਸਾਰੇ ਸਕਲ। ਹੁਣ ਉਹਨਾਂ ਦੀ ਮਾਨਤਾ ਕਰਨ ਲੱਗ ਪਈਏ। ਮੈਂ ਕਿਸੇ ਬਾਹਰਲਿਆਂ ਦੀ ਗੱਲ ਨਹੀਂ ਕਰਦਾ, ਜਿੱਥੇ ਜਿੱਥੇ ਕੋਈ ਲੱਗਾ ਹੈ ਲੱਗਾ ਰਹੇ, ਮੈਂ ਗੁਰੂ ਕੇ ਸਿੱਖਾਂ ਦੀ ਗੱਲ ਕਰਦਾ। ਸਤਿਗੁਰਾਂ ਦੇ ਸਿੱਖ ਜਿਹੜੇ ਨੇ, ਇਹ ਬ੍ਰਹਮਾ ਨੂੰ ਪੈਦਾ ਕਰਨ ਵਾਲੇ, ਵਿਸ਼ਨ ਨੂੰ ਪੈਦਾ ਕਰਨ ਵਾਲੇ, ਦੇਵੀ ਦੇਵਤਿਆਂ ਨੂੰ ਪੈਦਾ ਕਰਨ ਵਾਲੇ, ਸਾਰੇ ਪੀਰਾਂ ਫਕੀਰਾਂ ਨੂੰ ਪੈਦਾ ਕਰਨ ਵਾਲਿਆਂ ਨੂੰ ਮੰਨਣ ਵਾਲਾ ਹੈ, ਇਹਨਾਂ ਬਾਕੀ ਹੇਠਲਿਆਂ ਨੂੰ ਨਹੀਂ ਮੰਨਣ ਵਾਲਾ। ਮੈਨੂੰ ਤਾਂ ਇੱਕ ਬਚਨ ਯਾਦ ਆ ਰਿਹਾ ਸੀ, ਪਾਤਸ਼ਾਹ ਕਹਿੰਦੇ, ਠਾਕੁਰ ਛੋੜ ਦਾਸੀ ਕੋ ਸਿਮਰੇ, ਉਹਨੂੰ ਕੀ ਆਖਦੇ ਨੇ ਭਲਾ? ਜਿਨ੍ਹਾਂ ਨੂੰ ਯਾਦ ਹੈ ਉਹਨਾਂ ਨੂੰ ਤਾਂ ਯਾਦ ਹੋਵੇਗਾ, ਜਿਨ੍ਹਾਂ ਨੂੰ ਨਹੀਂ ਯਾਦ ਮੈਂ ਸੁਣਾ ਦਿਆਂ। ਪਾਤਸ਼ਾਹ ਕਹਿੰਦੇ ਨੇ, ਜਿਹੜੇ ਠਾਕੁਰ ਨੂੰ ਛੱਡ ਕੇ, ਮਾਲਕ ਨੂੰ ਛੱਡ ਕੇ ਦਾਸੀ ਕੋ ਸਿਮਰੇ, ਸੇਵਕਾਂ ਨੂੰ ਸਿਮਰਨ ਲੱਗ ਪੈਂਦੇ ਨੇ, ਮਨਮੁੱਖ ਅੰਧ ਅਗਿਆਨਾ, ਜਿਹੜੇ ਅਗਿਆਨਤਾ ਵਿੱਚ ਅੰਨੇ ਨੇ, ਜਾਂ ਫਿਰ ਇਉਂ ਕਹਿ ਲਈਏ ਭਾਵੇਂ ਗਿਆਨ ਆ ਵੀ ਗਿਆ ਪਰ ਮਨਮੁੱਖ ਹੋ ਕੇ ਤੁਰੇ ਫਿਰਦੇ ਨੇ, ਨਾ ਗੁਰੂ ਦੇ ਆਖੇ ਲੱਗਦੇ ਨੇ, ਨਾ ਸਿੱਖ ਦੇ ਆਖੇ ਲੱਗਦੇ ਨੇ, ਨਾ ਸਿਆਣੀ ਮਾਂ ਦੇ ਆਖੇ ਲੱਗਦੇ ਨੇ, ਨਾ ਕਿਸੇ ਹੋਰ ਦੇ ਆਖੇ ਲੱਗਦੇ ਨੇ, ਮਨਮੁੱਖ। ਭਾਈਓ, ਦੁੱਖ ਸੁੱਖ ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਹੈ। ਤੁਹਾਡੇ ਵਿੱਚ ਕੋਈ ਵੀ ਐਸਾ ਸਿੱਖ ਬੈਠਾ ਹੋਵੇ, ਮੈਨੂੰ ਬਾਅਦ ਵਿੱਚ ਮਿਲਿਓ ਜੇ, ਦੱਸਿਓ ਜੇ ਕਿ ਜਿਹੜਾ ਅੱਜ ਤੱਕ ਕਦੀ ਬਿਮਾਰ ਨਹੀਂ ਹੋਇਆ, ਮੈਨੂੰ ਦੱਸਿਓ ਜੇ ਤੁਸੀਂ। ਕੋਈ ਕਿਸੇ ਦਾ ਬੱਚਾ ਐਸਾ ਹੋਵੇ ਜਿਹਨੂੰ ਕਦੀ ਤਾਪ ਨਹੀਂ ਆਇਆ, ਕਦੀ ਕਿਸੇ ਪ੍ਰਕਾਰ ਦਾ ਰੋਗ ਨਹੀਂ ਆਇਆ, ਮੈਨੂੰ ਦੱਸਿਓ ਜੇ ਕੋਈ, ਜਿਸ ਨੂੰ ਕਦੀ ਸਰੀਰਕ ਤਕਲੀਫ ਨਹੀਂ ਆਈ। ਇਹ ਹੋਣਾ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਬਈ ਘਬਰਾਉਣ ਵਾਲੀ ਕਿਹੜੀ ਗੱਲ ਹੈ? ਫਿਰ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਵਾਹਿਗੁਰੂ ਜੀ ਨੇ ਦਿੱਤਾ ਹੈ ਨਾ, ਰੱਖਣਾ ਵੀ ਉਸੇ ਵਾਹਿਗੁਰੂ ਨੇ ਹੀ ਹੈ। ਅਰਦਾਸ ਕਿਤੇ ਹੋਰ ਨਾ ਹੋਵੇ, ਅਰਦਾਸ ਉੱਥੇ ਹੀ ਹੋਵੇ ਜਿੱਥੇ ਅਰਦਾਸ ਪੰਜਵੇਂ ਸਤਿਗੁਰਾਂ ਨੇ ਕੀਤੀ ਅਤੇ ਸਾਹਿਬਜ਼ਾਦਾ ਜੀ ਹਰ ਗੋਬਿੰਦ ਨਮਾ ਨਿਰੋਆ। ਤੁਸੀਂ ਰੋਜ਼ ਸੁਣਦੇ ਹੋ, ਰੋਜ਼ ਪੜ੍ਹਦੇ ਹੋ, ਕਦੀ ਨਹੀਂ ਕਦੀ ਸੁਣਿਆ ਹੋਵੇਗਾ ਕਿ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੀਰ 'ਤੇ ਕਿਸੇ ਥਾਂ 'ਤੇ ਕੋਈ ਮਾਤਾ ਦਾ ਦਾਗ ਸੀ। ਆਮ ਤੌਰ 'ਤੇ ਚਿਹਰਿਆਂ 'ਤੇ ਰਹਿ ਜਾਂਦਾ, ਡੂੰਘੇ ਡੂੰਘੇ ਟੋਏ ਜਿਹੇ ਬਣ ਜਾਂਦੇ ਨੇ, ਅੱਖਾਂ ਮਾਰੀਆਂ ਜਾਂਦੀਆਂ ਨੇ, ਕੋਈ ਅੰਗ ਭੰਗ ਹੋ ਜਾਂਦਾ ਹੈ। ਕਦੀ ਸੁਣਿਆ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਬਾਬਤ? ਗਲ ਭੰਜਨ ਗੁਰ ਸੂਰਮਾ ਵੱਢ ਜੋਦਾ ਬੋ ਪਰ ਉਪਕਾਰ। ਜਿਹੜਾ ਸਤਿਗੁਰੂ ਮਹਾਰਾਜ ਬੰਦੀ ਛੋੜ ਹੈ, ਇਹ ਪਿੱਛੇ ਲਿਖ ਕੇ ਲਗਾਇਆ ਹੋਇਆ ਨਾ, ਜੀਵਨ ਮਰਨ ਕਰੇ ਉੜੀਨਾ, ਜਿਹੜਾ ਦੂਜਿਆਂ ਦੇ ਬੰਧਨ ਕੱਟਣ ਵਾਲਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਸੱਚਾ ਪਾਤਸ਼ਾਹ ਮੀਰੀ ਪੀਰੀ ਦਾ ਮਾਲਕ, ਜਿਸ ਵੇਲੇ ਬਾਲ ਸਨਣਾ ਤਾਂ ਉਸ ਵੇਲੇ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਨੇ, ਧੰਨ ਗੁਰੂ ਅਰਜਨ ਸਾਹਿਬ ਜੀ ਨੇ, ਜਿਸ ਵੇਲੇ ਉਹਨਾਂ ਨੂੰ ਪੀੜਾ ਹੋਈ ਬੱਚੇ ਨੂੰ, ਅਤੇ ਫਿਰ ਹਰਿਮੰਦਰ ਸਾਹਿਬ ਵਿੱਚ ਜੁੜ ਕੇ, ਸੰਗਤਾਂ ਦੇ ਵਿੱਚ ਜੁੜ ਕੇ, ਸੰਗਤਾਂ ਨੂੰ ਨਾਲ ਲੈ ਕੇ ਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਕੀਤੀ, ਅਤੇ ਫਿਰ ਉਸ ਅਰਦਾਸ ਦੀ ਬਰਕਤ ਨਾਲ ਕੀ ਹੋਇਆ? ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭਾਤ ਦਹਿ ਰੱਖਿਆ, ਹਾਥ ਦੇ ਰੱਖਿਆ ਹਰਿ ਗੋਬਿੰਦ ਨਵਾਂ ਨਿਰੋਆ। ਅੱਗੇ ਕੀ ਆਖਿਆ ਜੀ?
ਰਹਾ ਤਾਪ ਗਿਆ ਪ੍ਰਭ ਆਪ ਮਿਟਾਇਆ, ਜਨ ਕੀ ਲਾਜ ਰਖਾਈ।
ਇਹ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਆਪਣੇ ਦਾਸ 'ਤੇ, ਵਾਹਿਗੁਰੂ ਆਪਣੇ ਸੇਵਕ 'ਤੇ, ਆਪਣੇ ਪਿਆਰੇ ਅਰਜਨ 'ਤੇ ਕਿਰਪਾ ਕੀਤੀ ਹੈ। ਉਹ ਅਰਜਨ ਜਿਹੜੇ ਗੁਰੂ ਨਾਨਕ ਦੇ ਮਾਰਗ ਦੇ ਪਾਂਧੀ, ਜਿਹੜੇ ਗੁਰੂ ਨਾਨਕ ਦੀ ਗੱਲ ਸੁਣਾਉਣ ਵਾਲੇ, ਜਿਹੜੇ ਗੁਰੂ ਨਾਨਕ ਵਾਲਾ ਵਚਨ ਸਾਰਿਆਂ ਨੂੰ ਦ੍ਰਿੜ ਕਰਵਾਉਣ ਵਾਲੇ ਕਿ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ, ਉਹਦੇ ਪਰਿਵਾਰ 'ਤੇ ਜਿਸ ਵੇਲੇ ਪੀੜਾ ਆ ਗਈ ਅਤੇ ਦਾਸ ਨੇ ਬੇਨਤੀ ਕੀਤੀ ਅਤੇ ਵਾਹਿਗੁਰੂ ਜੀ ਨੇ ਜਨ ਕੀ ਲਾਜ ਰਖਾਈ, ਲੱਜਿਆ ਰੱਖ ਲਈ।
ਸਾਧ ਸੰਗਤ 'ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਏ।
ਪਰ ਇਹ ਬਰਕਤ ਕਿੱਥੋਂ ਪ੍ਰਾਪਤ ਹੋਈ? ਇਹ ਪੁਰਾਤਨ ਸਮੇਂ ਗੁਰੂ ਸਾਹਿਬਾਨ ਦੇ ਸਮੇਂ ਵੀ ਕੀਤਾ ਜਾਂਦਾ ਸੀ, ਅੱਜ ਵੀ ਸਿੱਖ ਕਰਦੇ ਨੇ। ਜਦੋਂ ਪਰਿਵਾਰਾਂ 'ਤੇ ਕਿਸੇ ਪ੍ਰਕਾਰ ਦਾ ਵੱਡਾ ਵਿਘਨ ਆ ਜਾਂਦਾ ਹੈ, ਸਿੱਖ ਸਮਝਦਾ ਹੈ ਮੇਰੀ ਅਰਦਾਸ ਪ੍ਰਵਾਨ ਸ਼ਾਇਦ ਨਾ ਹੋਵੇ, ਜੇ ਸੰਗਤ ਸਾਰੀ ਅਰਦਾਸ ਕਰੇ ਤਾਂ ਪਰਮੇਸ਼ੁਰ ਸੁਣ ਲੈਂਦਾ ਹੈ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਸਾਧ ਸੰਗਤ 'ਤੇ ਸਭ ਫਲ ਪਾਏ, ਔਰ ਜਿਨ੍ਹਾਂ ਨੇ ਇਹ ਮਾਰਗ ਦੱਸਿਆ ਸਤਿਗੁਰੂ ਜੀ, ਸਤਿਗੁਰ ਕਹਿ ਬਲ ਜਾਈ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਜੀ।
ਪਲਤ ਪਲਤ ਪ੍ਰਭ ਦੋਵੈ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ।
ਗੁਰੂ ਪਾਤਸ਼ਾਹ ਮਹਾਰਾਜ ਇਹ ਇਤਿਹਾਸਕ ਹਵਾਲਾ ਦਿੰਦਿਆਂ ਹੋਇਆਂ ਸਾਨੂੰ ਸਾਰਿਆਂ ਨੂੰ ਚੇਤੇ ਕਰਵਾਉਂਦੇ ਨੇ, ਭਾਈਓ ਯਾਦ ਰੱਖਿਓ ਜੇ ਇਹ ਕੇਵਲ ਇੱਕ ਹਰਗੋਬਿੰਦ ਦੀ ਗੱਲ ਨਹੀਂ ਹੈ। ਜਿਸ ਦਾ ਵੀ ਹਰਗੋਬਿੰਦ ਕਿਤੇ ਬਿਮਾਰ ਹੋ ਜਾਂਦਾ ਹੈ, ਜਿਸ ਦਾ ਵੀ ਬੱਚਾ ਕਿਤੇ ਬਿਮਾਰ ਹੋ ਜਾਂਦਾ ਹੈ, ਜਿਸ ਦੇ ਵੀ ਪਰਿਵਾਰ ਨੂੰ ਕਿਸੇ ਪ੍ਰਕਾਰ ਦੀ ਤਕਲੀਫ ਹੋ ਜਾਂਦੀ ਹੈ, ਨੰਬਰ ਇੱਕ। ਨੰਬਰ ਦੋ, ਅਸੀਂ ਕੇਵਲ ਬਾਹਰਲੀਆਂ ਬਿਮਾਰੀਆਂ ਦਾ ਹੀ ਬਹੁਤਾ ਜ਼ਿਕਰ ਨਾ ਕਰੀਏ, ਅਸੀਂ ਆਪਣੀਆਂ ਅੰਦਰਲੀਆਂ ਬਿਮਾਰੀਆਂ ਦਾ ਵੀ ਧਿਆਨ ਕਰੀਏ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹਨ 'ਤੇ ਰੱਖ ਹੈ ਬਾਪ ਨਾ ਭਾਈ, ਮਾਈ ਉਹਨ 'ਤੇ ਰੱਖ ਹੈ ਮੀਤ ਨਾ ਭਾਈ, ਗਰਭ ਸਿਆਣਪ ਨਾ ਹੋਏ ਰਹਿਤੇ, ਲੇਕਿਨ ਸਾਧ ਸੰਗ ਉਹ ਦੁਸ਼ਟ ਵਸ ਹੋਤੇ। ਗੁਰੂ ਪਾਤਸ਼ਾਹ ਜੀ ਕਿਰਪਾ ਕੀਤੀ, ਹਲਤ ਪਲਤ ਪ੍ਰਭ ਦੋਵੇਂ ਸਵਾਰੇ, ਲੋਕ ਵੀ ਪਰਲੋਕ ਵੀ, ਮੇਰਾ ਅੱਜ ਵੀ, ਮੇਰਾ ਆਉਣ ਵਾਲਾ ਪਲਕ ਵੀ ਵਾਹਿਗੁਰੂ ਜੀ ਨੇ ਸਵਾਰ ਦਿੱਤਾ। ਔਰ ਜਿਸ ਵੇਲੇ ਵਾਹਿਗੁਰੂ ਜੀ ਕਿਰਪਾ ਕਰਦੇ ਨੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਉਹ ਯੋਗ ਅਯੋਗ ਵਾਲੀ ਗੱਲ ਨਹੀਂ ਕਰਦੇ ਫਿਰ, ਪਾਤਰਤਾ ਸੁਪਾਤਰਤਾ ਵਾਲੀ ਗੱਲ ਨਹੀਂ ਵਿਚਾਰਦੇ ਫਿਰ, ਫਿਰ ਤਾਂ ਨਿਮਾਣੇ ਦੀ ਬੇਨਤੀ ਸੁਣ ਕੇ ਨਾ ਮੇਰਾ ਦਾ ਮੀਂਹ ਵਸਾ ਦਿੰਦੇ ਨੇ। ਔਰ ਇਵੇਂ ਸਾਡੇ ਨਾਲ ਹੋਇਆ, ਭਾਵ ਇਵੇਂ ਸਾਡੇ ਨਾਲ ਹੋ ਸਕਦਾ ਹੈ।
ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰਮ ਸਤਕ ਧਾਰਿਆ।
ਅਟਲ ਬਚਨ ਨਾਨਕ ਗੁਰ ਤੇਰਾ, ਗੁਰੂ ਪਾਤਸ਼ਾਹ ਜੀ ਦਾ ਵਚਨ ਅਟਲ ਹੈ, ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਵਚਨ ਅਟਲ ਹੈ, ਗੁਰੂ ਪਾਤਸ਼ਾਹ ਗੁਰੂ ਰੂਪ ਸੰਗਤ ਦਾ ਵਚਨ ਅਟਲ ਹੈ, परमेश्वर का वचन अटल है, परमेश्वर की कृपा अटल है, और जिस दे सिर ते गुरु हाथ रख देता है, जिस दे सिर ते गुरु संगत हाथ रख देती है, जिस दे उपर परमेश्वर हाथ रख देता है। असी कहांगे तीन वखरियां वखरियां गल्लां ने, पर चेता रखियो जी समाप्ति करन जा रहे हैं आपां, वखरियां वखरियां गल्लां नहीं। एक तो प्रमाण आपां हुणे विचारिया ना कि विच संगत हर प्रभ वसै जीओ, एक तो बात यह है। दूसरी बात यह है कि जो कुछ सतगुरु महाराज गुरु नानक साहब ने उही कुछ साडा परमेश्वर है। पार ब्रह्म गुर नाहीं भेत। गुरु पातशाह वचन करते ने जिस वेले, कृपा कर देंगे ने अजोके समय में, श्री गुरु ग्रंथ साहिब महाराज जिस वेले कृपा कर देंगे ने, साढ़े पास ना अनेक ही इतिहासक हवाले ने जेड़े आपां इस वेले नहीं विचार सकते, लेकिन तुसीं यकीन कर लियो जे कि जिस वेले सिख अरदास करता है तो महाराज श्री गुरु ग्रंथ साहिब जी वचन कर देंगे ने, तो सिख यकीन करे अटल वचन नानक गुर तेरा सफल कर मस्तक धारिया। परमेश्वर दा सफल फल वाला सुख वाला सुखां दा दाता जिहड़ा हथ जिहड़ा कर कदी बिरथा नहीं हुंदा, मस्तक धारिया मत्थे ते रख दिता सिर ते रख दिता, ते जिस दा साहिब डाढ़ा होए तिसनों मार ना सकै कोई, सिर उपर ठाडा गुरसूरा नानक तंग के कारज पूरा। फिर किस गल की कमी रह जाती है, ऊन ताई रह जाती है। मैं समाप्ति करा तो समाप्ति करद होया ही मैं आप सारिया संगतान भैनों भाइयों संगति रूप से जितने जुड़े हो, दूरों नेड़े आए हो या विदेशों में बैठे हो, ये तुसी सरवण कर रहे हो, मैं हाथ जोड़ के आखदा हरेक सिख दे शरीर नू ताप व्यापदा है, हरेक व्यक्ति नू रोग आ सकता है, हरेक बच्चे नू रोग आ सकता है, ताप संताप हो सकता है, लेकिन डोलियो ना। ये यकीन बनिया रवे, इस वर्गी रीस कोई नहीं कि जिसने ये ताप दिता है ना, ताप नू दूर करने वाला भी उही है। जिहड़ी दवाई देनी है, माड़ा मोटा यतन करना है, ये यतन सानू करने चाहिए ने, लेकिन जे किते मन डोलदा होवे, किते होर ना पटकियो जे, किसे थां ते ना जायो जे, सतगुरु महाराज सच्चे पातशाह दे चरणां विच पहुँच के संगत नू नाल लै के गुरु चरणां विच अरदास करियो जे, ते फिर तुसी भी शुकर विच आ के एवें जरूर आखोगे मेरा सतगुर रखवाला होआ तां हर कृपा प्रभात दै राखिया। हर गोविंद नवा निरोआ। शब्द की समाप्ति करद हो आखिर प्यार सहित ये दो पंगतियाँ फिर दोहराइए, तो सतगुरु सच्चे पातशाह जी के चरणों के शुक्रगुजार होंदिया होया उन्होंने चरणों के असी दृढ़ता की दात मंगीए। गुरु पातशाह कृपा करन साडे परिवारों के सुख वरताउन, ताती वाओ न लगई पार ब्रह्म शरणाई, गुरका शब्द रखवारे चौंकी चौ गिरद हमारे, ये सानू सदा दृढ़ बनिया रहे। अखीरले बचन फिर आपां एक बेरा सरवण करिए जी।
हालत पलत प्रभ दो सवारे, हमारा गुण अवगुण ना बिचारिया, अटल बचन नानक गुण तेरा सफल कार सतक सतक धारिया। वाहिगुरु जी का खालसा, वाहिगुरु जी की फतेह।